दंडवत वंदन अनेक बार सर्व कला समरथ डोलन तेरा खो प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद को मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी हो रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि सतगुरु गोविंद सिंह सच्चे पातशाह जी ने वचन किया कि तुसी बहुता वड्डा अपराध किया है इस दे इवज दे वल्लों ਤੁਹਾਡੇ ਵਿੱਚੋਂ ਕਿਸੇ ਇੱਕ ਸਿੱਖ ਨੂੰ ਆਪਣੀ ਧੀ ਅਰਪਣ ਕਰਨੀ ਪਏਗੀ। ਇਸ ਸਿੱਖ ਨੂੰ ਜਦੋਂ ਸਤਿਗੁਰਾਂ ਨੇ ਬਚਨ ਕੀਤਾ ਤੇ ਕੋਈ ਵੀ ਨਾ ਉੱਠਿਆ ਕੋਈ ਵੀ ਨਾ ਬੋਲਿਆ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਗੁਰੂ ਦੇ ਸਾਰੇ ਜਿਹੜੇ ਬਚਨ ਨੇ ਜੇਕਰ ਮੰਨੇ ਜਾਣ ਤਾਂ ਹੀ ਸਿੱਖ ਕਹਾਈਦਾ ਭਾਵ ਕਿ ਗੁਰੂ ਦੇ ਸਾਰੇ ਬਚਨ ਜਿਹੜਾ ਮੰਨੇ ਉਹੀ ਗੁਰੂ ਦਾ ਸਿੱਖ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦਾ ਬਚਨ ਕੀਤਾ। ਕੱਲ ਇਥੋਂ ਤੱਕ ਕਥਾ ਪਹੁੰਚੀ ਸੀ ਅੱਜ ਇਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਤੁਸੀਂ ਕਾਮ ਕੇ ਸਿੱਖ ਹੋ ਸਿੱਖੀ ਵੱਡ ਦੂਰੇ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਿ ਤੁਸੀਂ ਕਾਮਨਾ ਦੇ ਸਿੱਖ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਿੱਖੀ ਵੱਡ ਦੂਰੇ, ਸਿੱਖੀ ਤੁਹਾਡੇ ਤੋਂ ਬੜੀ ਦੂਰ ਹੈ ਜਾਂ ਤੁਸੀਂ ਕਰੋੜਾਂ ਕੋ ਸਿੱਖੀ ਤੋਂ ਦੂਰ ਹੋ, ਤੁਸੀਂ ਕਾਮਨਾ ਦੇ ਸਿੱਖ ਹੋ। ਸਤਿਗੁਰਾਂ ਨੇ ਵਚਨ ਕੀਤਾ
ਬਾਣਾ ਗੁਰ ਸਿੱਖ ਕੋ ਤਰਿਓ ਲਖੀਅਤ ਸਿੱਖ ਰੂਰੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰੂ ਦੇ ਸਿੱਖਾਂ ਵਾਲਾ ਤੁਸੀਂ ਬਾਣਾ ਧਾਰਨ ਕੀਤਾ ਹੈ, ਬਾਣਾ ਤੇ ਧਾਰਨ ਕਰ ਲਿਆ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਸੁੰਦਰ ਸਿੱਖੀ ਜਿਹੜੀ ਹੈ ਉਹਨੂੰ ਤੁਸੀਂ ਧਾਰਨ ਨਹੀਂ ਕੀਤਾ, ਇਸ ਕਰਕੇ ਸਿੱਖੀ ਤੋਂ ਤੁਸੀਂ ਬੜੇ ਦੂਰ ਹੋ।
ਅਜਬ ਸਿੰਘ ਕੰਧਾਰ ਕੋ ਨਿਜ ਤਨ ਜਾ ਲਿਆਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੰਨੇ ਚਿਰ ਨੂੰ ਅਜਬ ਸਿੰਘ ਨਾਂ ਦਾ ਇੱਕ ਸਿੰਘ ਉੱਠਿਆ ਹੈ ਜਿਹੜਾ ਕਿ ਕੰਧਾਰ ਦਾ ਰਹਿਣ ਵਾਲਾ ਸੀ। ਉਹ ਆਪਣੀ ਲੜਕੀ ਨੂੰ ਲੈ ਕੇ ਤੁਰੰਤ ਹੀ ਸਭਾ ਦੇ ਵਿੱਚ ਪਹੁੰਚੇ।
ਗੁਰੂ ਅਗਾਰੀ ਖਰੀ ਕਰ ਲਿਹੋ ਪ੍ਰਭੂ ਲਾਇਓ।
ਅਜਬ ਸਿੰਘ ਨੇ ਆਪਣੀ ਲੜਕੀ ਨੂੰ ਲਿਆ ਕੇ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਖੜਾ ਕਰ ਦਿੱਤਾ। ਅਰਜ ਕੀਤੀ ਕਿ ਸੱਚੇ ਪਾਤਸ਼ਾਹ ਮੈਂ ਆਪਣੀ ਲੜਕੀ ਨੂੰ ਅਰਪਣ ਕਰਦਾ ਹਾਂ, ਤੁਸੀਂ ਸੱਚੇ ਪਾਤਸ਼ਾਹ ਹੁਕਮ ਕਰੋ।
ਸ੍ਰੀ ਮੁਖ ਕਹਿਓ ਨਿਹਾਲ ਪਾ ਸਿੱਖਾ ਸੁਣ ਲੀਜੈ ਗੁਰ ਹਜ਼ੂਰ ਸਿੱਖੀ ਰੱਖੀ ਸਭ ਮੈਂ ਪਰ ਖੀਜੈ।
ਉਸ ਵੇਲੇ ਆਪਣੇ ਸ੍ਰੀ ਮੁਖ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਹੇ ਅਜਬ ਸਿੰਘ ਤੂੰ ਨਿਹਾਲ ਹੋ ਗਿਆ, ਹੇ ਸਿੱਖਾ ਸੁਣ ਲੈ ਮੇਰੀ ਗੱਲ ਨੂੰ, ਅੱਜ ਤੂੰ ਗੁਰੂ ਦੀ ਸਿੱਖੀ ਨੂੰ ਬਰਕਰਾਰ ਰੱਖਿਆ ਹੈ, ਇਸ ਗੱਲ ਤੋਂ ਪਰਖ ਹੋ ਗਈ ਹੈ ਕਿਉਂਕਿ ਤੂੰ ਸਤਿਗੁਰਾਂ ਦੇ ਬਚਨ ਨੂੰ ਮੰਨਿਆ। ਉਠ ਬੋਲਿਓ ਸਿੱਖ ਲੇਪਨੀ, ਸਿੱਖ ਤਨ ਜਾ ਜੋਈ, ਮੋਕੋ ਉਚਿਤ ਨ ਵਿਆਹ ਕੇ ਭਗਨੀ ਸਮ ਹੋਈ। ਇੰਨੇ ਚਿਰ ਨੂੰ ਜਿਹੜਾ ਬੇਹੋਸ਼ ਹੋ ਕੇ ਡਿੱਗਾ ਹੋਇਆ ਸਿੱਖ ਸੀ, ਉਹ ਵੀ ਹੋਸ਼ ਦੇ ਵਿੱਚ ਆਇਆ, ਉਹਨੂੰ ਵੀ ਸਾਰੀ ਗੱਲ ਦਾ ਪਤਾ ਲੱਗਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਹੁਕਮ ਕੀਤਾ ਕਿ ਕੋਈ ਆਪਣੀ ਲੜਕੀ ਨੂੰ ਲਿਆਵੇ, ਉਸ ਲੜਕੀ ਦੇ ਨਾਲ ਇਸ ਸਿੰਘ ਦਾ ਵਿਆਹ ਕਰਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉੱਠ ਕੇ ਉਹ ਜਿਹੜਾ ਸਿੰਘ ਸੀ ਉਹਨੇ ਹੱਥ ਜੋੜੇ ਤੇ ਕਹਿਣ ਲੱਗਾ, ਸੱਚੇ ਪਾਤਸ਼ਾਹ ਇਸ ਤਰ੍ਹਾਂ ਨਹੀਂ ਹੋ ਸਕਦਾ, ਸਿੱਖ ਤਨਜਾ ਜੋਈ ਮੋਕੋ ਉਚਿਤ ਨਾ ਵਿਆਹ ਕੇ ਭਗਨੀ ਸਮ ਹੋਈ। ਉਹ ਸਿੰਘ ਕਹਿੰਦਾ ਕਿ ਸੱਚੇ ਪਾਤਸ਼ਾਹ ਇਸ ਸਿੱਖ ਦੀ ਜਿਹੜੀ ਲੜਕੀ ਹੈ ਉਹਦੇ ਨਾਲ ਮੈਂ ਵਿਆਹ ਨਹੀਂ ਕਰਾਵਾਂਗਾ, ਸੱਚੇ ਪਾਤਸ਼ਾਹ ਇਹ ਤੇ ਮੇਰੀ ਭੈਣ ਦੇ ਵਾਂਗ। ਸੁਣ ਤਬ ਬੋਲੀ ਕੰਨਿਆ ਗੁਰ ਬਾਕ ਬਖਾਨਾ, ਜਿਸ ਤੇ ਆਨੀ ਪਿਤਾ ਨੇ ਅਰਪਣ ਕੋ ਠਾਨਾ। ਸਿੱਖ ਨੇ ਇਨਕਾਰ ਕਰ ਦਿੱਤਾ, ਕਹਿਣ ਲੱਗਾ ਸੱਚੇ ਪਾਤਸ਼ਾਹ ਮੇਰੀ ਤੇ ਭੈਣਾ ਵਰਗੀ ਹੈ, ਮੈਂ ਇਹਦੇ ਨਾਲ ਵਿਆਹ ਨਹੀਂ ਕਰਾ ਸਕਦਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹ ਜਿਹੜੀ ਲੜਕੀ ਸੀ ਉਹ ਫਿਰ ਬੋਲੀ ਹੈ ਹੱਥ ਜੋੜ ਕੇ, ਕਹਿੰਦੀ ਹੈ ਗੁਰ ਬਾਕ ਬਖਾਨਾ, ਉਹ ਕਹਿੰਦੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ ਹੈ ਕਿ ਇਸ ਸਿੱਖ ਦਾ ਵਿਆਹ ਕਰਨਾ ਹੈ, ਇਸ ਕਰਕੇ ਕੋਈ ਲੜਕੀ ਆਪਣੀ ਅਰਪਣ ਕਰੇ। ਇਸੇ ਕਰਕੇ ਕਹਿੰਦੀ ਹੈ ਕਿ ਮੇਰੇ ਪਿਤਾ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਮੈਨੂੰ ਲਿਆਂਦਾ ਹੈ। ਅਬ ਮੈਂ ਰਹੂੰ ਹਜ਼ੂਰ ਹੀ, ਇਤ ਉਤ ਨਹੀਂ ਜਾਵੋ, ਸੇਵੋ ਸ੍ਰੀ ਗੁਰਦੇਵ ਕੋ ਮੈਂ ਸੁਫਲ ਰਿਜਾਵੋ। ਇਸ ਕਰਕੇ ਲੜਕੀ ਕਹਿੰਦੀ ਹੈ ਕਿ ਹੁਣ ਮੈਂ ਸਤਿਗੁਰਾਂ ਦੇ ਹਜ਼ੂਰ ਹੀ ਰਵਾਂਗੀ, ਇਧਰ ਉਧਰ ਕਿਤੇ ਨਹੀਂ ਜਾਵਾਂਗੀ, ਸਤਿਗੁਰਾਂ ਦੇ ਹੁਕਮ ਦੇ ਮੁਤਾਬਕ ਮੈਂ ਤੇਰੇ ਘਰ ਹੀ ਵਸਾਂਗੀ, ਨਾਲੇ ਤੇਰੀ ਸੇਵਾ ਕਰਾਂਗੀ ਤੇ ਨਾਲੇ ਸਤਿਗੁਰਾਂ ਦੀ ਸੇਵਾ ਕਰਕੇ ਗੁਰੂ ਜੀ ਨੂੰ ਪ੍ਰਸੰਨ ਕਰਾਂਗੀ, ਕਿਉਂਕਿ ਆਖਿਆ ਜਾਂਦਾ ਹੈ ਕਿ ਪਤੀ ਵੀ ਪਰਮੇਸ਼ਰ ਦਾ ਸਰੂਪ ਹੁੰਦਾ ਹੈ। ਇਸ ਕਰਕੇ ਲੜਕੀ ਕਹਿੰਦੀ ਹੈ ਕਿ ਜੇ ਸਤਿਗੁਰਾਂ ਨੇ ਬਚਨ ਕਰ ਦਿੱਤਾ ਤੇ ਸਮਝ ਲੈ ਕਿ ਅੱਜ ਤੋਂ ਮੈਂ ਤੇਰੀ ਹੋ ਗਈ, ਮੈਂ ਹੁਣ ਕਿਤੇ ਵੀ ਹੋਰ ਵਿਆਹ ਨਹੀਂ ਕਰਾਵਾਂਗੀ, ਨਾ ਵਾਪਸ ਜਾਵਾਂਗੀ, ਮੈਂ ਤੇਰੇ ਘਰ ਹੀ ਵਸਾਂਗੀ, ਨਾਲੇ ਤੇਰੀ ਸੇਵਾ ਕਰਾਂਗੀ ਤੇ ਨਾਲੇ ਸਤਿਗੁਰਾਂ ਦੀ ਸੇਵਾ ਕਰਾਂਗੀ। ਸਭਾ ਸੁਨਾਵਣ ਕਾਰਨੇ ਗੁਰ ਬਾਕ ਬਖਾਨੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੀ ਸਭਾ ਨੂੰ ਸੁਣਾਉਣ ਦੇ ਵਾਸਤੇ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਕਾਹਨ ਸਿੰਘ ਸੁਣ ਲੇਪਨੀ, ਕਿਆ ਕਹੀਏ ਕਾਹੀ, ਇਸ ਸਿੱਖ ਕੀ ਕੰਨਿਆ ਖਰੀ ਲੀਜੈ ਤਜ ਨਾਹੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ, ਹੇ ਕਾਹਨ ਸਿੰਘਾ ਤੈਨੂੰ ਹੋਰ ਜਿਆਦਾ ਕੀ ਆਖੀਏ, ਇਸ ਸਿੱਖ ਕੀ ਕੰਨਿਆ ਖਰੀ ਲੀਜੈ ਤਜ ਨਾਹੀ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇਸ ਸਿੱਖ ਦੀ ਜਿਹੜੀ ਕੰਨਿਆ ਹੈ, ਇਹ ਜਿਹੜੀ ਲੜਕੀ ਹੈ ਬੜੀ ਖਰੀ ਹੈ, ਭਾਵ ਕੇ ਬੜੀ ਸੁੱਚੀ ਹੈ, ਬੜੀ ਪਵਿੱਤਰ ਹੈ, ਇਸ ਕਰਕੇ ਮੇਰੇ ਬਚਨ ਨੂੰ ਮੰਨ ਤੇ ਤੂੰ ਇਸ ਨੂੰ ਪ੍ਰਵਾਨ ਕਰ ਲੈ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਇਸ ਗੱਲ ਦਾ ਬਿਆਨ ਕੀਤਾ ਕਿ ਉਸ ਸਿੱਖ ਦਾ ਨਾਮ ਸੀ ਕਾਹਨ ਸਿੰਘ। ਪੁੱਤਰ ਹੋਏਗੇ ਪਾਂਚ ਤੁਵ ਪਰਵਾਰ ਕਨੇਰਾ। ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਵਰਦਾਨ ਵੀ ਦਿੱਤਾ ਕਿ ਤੁਹਾਡੇ ਘਰ ਦੇ ਵਿੱਚ ਪੰਜ ਪੁੱਤਰ ਹੋਣਗੇ, ਤੁਹਾਡਾ ਪਰਿਵਾਰ ਬਹੁਤ ਜ਼ਿਆਦਾ ਵਧੇਗਾ। ਬਚਨ ਹਮਾਰਾ ਮਾਨੀਏ ਸੁਖ ਪਾਏ ਬਡੇਰਾ। ਉਸ ਕਾਹਨ ਸਿੰਘ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਸਿੱਖਾ ਮੇਰੇ ਬਚਨ ਨੂੰ ਮੰਨੇਗਾ ਤੇ ਫੇਰ ਤੈਨੂੰ ਬਹੁਤ ਵੱਡੇ ਸੁਖਾਂ ਦੀ ਪ੍ਰਾਪਤੀ ਹੋਵੇਗੀ। ਸੁਣ ਕਰ ਸ੍ਰੀ ਗੁਰ ਕੇ ਬਚਨ, ਮਾਨੇ ਕਰ ਬੰਦੇ, ਸਿੱਖ ਹੋ ਤੋ ਮਲਵਈ ਸੋ ਮਨ ਠਾਣ ਆਨੰਦੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਨੇ ਐਸੇ ਬਚਨ ਕੀਤੇ ਤੇ ਫਿਰ ਉਸ ਸਿੱਖ ਨੇ ਹੱਥ ਜੋੜ ਕੇ ਖੁਸ਼ੀ ਦੇ ਨਾਲ ਸਤਿਗੁਰਾਂ ਦੇ ਬਚਨਾਂ ਨੂੰ ਪ੍ਰਵਾਨ ਕੀਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਲਵਈ ਸਿੱਖ ਸੀ।
ਤਬੈ ਪੜਾਏ ਆਨੰਦ ਕੋ ਨਿਜ ਘਰ ਮੈਂ ਲਿਆਇਓ, ਕਾਣ ਸਿੰਘ ਤੇ ਤ੍ਰਿਆ ਕਰ ਕੁਛ ਕਾਲ ਬਿਤਾਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਬਚਨ ਮੰਨ ਕੇ ਕਾਣ ਸਿੰਘ ਨੇ ਉਸ ਲੜਕੀ ਦੇ ਨਾਲ ਵਿਆਹ ਕਰਵਾਇਆ, ਉਹਨੂੰ ਲੈ ਕੇ ਆਪਣੇ ਘਰ ਦੇ ਵਿੱਚ ਚਲਾ ਗਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੀ ਪਤਨੀ ਬਣਾ ਕੇ ਕਾਣ ਸਿੰਘ ਨੇ ਸਮਾਂ ਬਤੀਤ ਕੀਤਾ।
ਪੰਚ ਪੁੱਤਰ ਤਿਸ ਕੇ ਪਾਏ ਕ੍ਰਮ ਕ੍ਰਮ ਕੇ ਸੋਈ,
ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਵਰਦਾਨ ਵੀ ਦਿੱਤਾ ਸੀ ਕਿ ਤੁਹਾਡੇ ਘਰ ਦੇ ਵਿੱਚ ਪੰਜ ਪੁੱਤਰ ਹੋਣਗੇ। ਕਵੀ ਜੀ ਲਿਖਦੇ ਨੇ ਕਿ ਸਮਾਂ ਪਾ ਕੇ ਵਾਰੀ ਵਾਰੀ ਪੰਜ ਪੁੱਤਰ ਪੈਦਾ ਹੋਏ ਉਹਨਾਂ ਦੇ ਘਰ ਦੇ ਵਿੱਚ।
ਸੰਗਤ ਕੇ ਆਗੂ ਪਏ ਸਿੱਖੀ ਅਜ ਕੋਈ,
ਕਵੀ ਜੀ ਲਿਖਦੇ ਨੇ ਕਿ ਸੰਗਤ ਦੇ ਬਹੁਤ ਵੱਡੇ ਵੱਡੇ ਜਿਹੜੇ ਪੁੱਤਰ ਸਨ ਇਹਨਾਂ ਦੇ, ਉਹ ਆਗੂ ਪਏ ਨੇ ਜਿਨ੍ਹਾਂ ਦੇ ਵਿੱਚ ਵੱਡੀ ਸਿੱਖੀ ਸੀ।
ਰਾਮ ਕੋਇਰ ਇਤਿਹਾਸ ਕੋ ਸਭ ਕਹਿਤ ਲਿਖਾਵੇਂ, ਇਹ ਲੋਚਣ ਤੇ ਪਿਖੀ ਨਹੀਂ ਸੁਣ ਬੇ ਮਹਿਆਵੇਂ।
ਹੁਣ ਰਾਮ ਕੋਇਰ ਜੀ ਸਾਰਾ ਜਿਹੜਾ ਇਤਿਹਾਸ ਹੈ ਉਹ ਲਿਖਵਾ ਰਹੇ ਨੇ। ਰਾਮ ਕੋਇਰ ਜੀ ਕਹਿੰਦੇ ਨੇ ਇਹ ਲੋਚਣ ਤੇ ਪਿਖੀ ਨਹੀਂ ਸੁਣ ਬੇ ਮਹਿਆਵੇਂ। ਰਾਮ ਕੋਇਰ ਜੀ ਕਹਿੰਦੇ ਨੇ ਕਿ ਭਾਵੇਂ ਮੈਂ ਸਤਿਗੁਰਾਂ ਦਾ ਸਮਕਾਲੀ ਹਾਂ ਪਰ ਇਹ ਜਿਹੜੀ ਸਾਖੀ ਹੈ, ਰਾਮ ਕੋਇਰ ਜੀ ਕਹਿੰਦੇ ਨੇ ਕਿ ਮੈਂ ਆਪਣੀ ਅੱਖਾਂ ਦੇ ਨਾਲ ਵਾਪਰਦੀ ਨਹੀਂ ਦੇਖੀ, ਇਹ ਕਹਿੰਦੇ ਨੇ ਕਿ ਮੈਂ ਕਿਸੇ ਸਿੱਖ ਤੋਂ ਸੁਣੀ ਹੋਈ ਜਿਹੜੀ ਸਾਖੀ ਹੈ ਉਹ ਬਿਆਨ ਕੀਤੀ।
ਇੱਕ ਸੁਜਾਨ ਸਿੰਘ ਸਿੱਖ ਥੋ ਲਵ ਪੁਰ ਕੋ ਬਾਸੀ, ਤਿੰਨ ਬਿਲੋਕੀ ਨੈਣ ਤੇ ਮੁਝ ਪਾਸ ਪਰ ਕਾਸ਼ੀ।
ਰਾਮ ਕੋਇਰ ਜੀ ਦੱਸਦੇ ਨੇ ਕਿ ਸੁਜਾਨ ਸਿੰਘ ਨਾਮ ਦਾ ਇੱਕ ਸਿੱਖ ਸੀ ਜਿਹੜਾ ਕਿ ਲਾਹੌਰ ਦਾ ਰਹਿਣ ਵਾਲਾ ਸੀ। ਕਹਿੰਦੇ ਨੇ ਕਿ ਉਸ ਨੇ ਸਾਖੀ ਆਪਣੀ ਅੱਖਾਂ ਦੇ ਨਾਲ ਦੇਖੀ, ਉਸ ਨੇ ਮੈਨੂੰ ਸਾਖੀ ਸੁਣਾਈ, ਇਸ ਕਰਕੇ ਰਾਮ ਕੋਇਰ ਜੀ ਕਹਿੰਦੇ ਨੇ ਕਿ ਮੈਂ ਫਿਰ ਇਸ ਨੂੰ ਲਿਖਵਾਇਆ।
ਤਿਸ ਤੇ ਸੁਣੀ ਲਿਖਾਇ ਦੀ ਸਾਹਿਬ ਸਿੰਘ ਲਿਖੋ, ਇਹ ਸਾਖੀ ਸਤ ਗੁਰੂ ਕੀ ਸ਼ਰਧਾਲ ਪਰੇਖੋ।
ਰਾਮ ਕੋਇਰ ਜੀ ਕਹਿੰਦੇ ਨੇ ਕਿ ਸੁਜਾਨ ਸਿੰਘ ਤੋਂ ਸੁਣ ਕੇ ਸਾਖੀ, ਫੇਰ ਮੈਂ ਇਹ ਸਾਖੀ ਸਾਹਿਬ ਸਿੰਘ ਦੇ ਹੱਥੋਂ ਲਿਖਵਾਈ। ਸੌ ਸਾਖੀ ਗ੍ਰੰਥ ਇਸੇ ਦਾ ਨਾਮ ਹੈ, ਭਾਵ ਕਿ ਰਾਮ ਕੋਇਰ ਜੀ ਨੇ ਸਾਖੀਆਂ ਲਿਖਵਾਈਆਂ ਨੇ ਤੇ ਸਾਹਿਬ ਸਿੰਘ ਲਿਖਾਰੀ ਨੇ ਸਾਖੀਆਂ ਨੂੰ ਲਿਖਿਆ। ਰਾਮ ਕੋਇਰ ਜੀ ਕਹਿੰਦੇ ਨੇ ਕਿ ਸਾਹਿਬ ਸਿੰਘ ਲਿਖਾਰੀ ਨੂੰ ਮੈਂ ਇਹ ਸਾਖੀ ਲਿਖਵਾ ਦਿੱਤੀ। ਇਹ ਸਾਖੀ ਸਤਿਗੁਰੂ ਕੀ ਸ਼ਰਧਾਲ ਪਰੇਖੇ, ਇਹ ਸਾਖੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਹਨਾਂ ਸ਼ਰਧਾਲੂ ਸਿੱਖਾਂ ਦੇ।
ਕਾਣ ਸਿੰਘ ਸਿੱਖ ਲੇਪਣੀ ਅਬ ਸੁਤ ਹੈ ਤਾਹੀ, ਨਾਮ ਬਸਾਖਾ ਸਿੰਘ ਤੇ ਜਾਣਤ ਬਹੁ ਜਾਹੀ।
ਕਵੀ ਜੀ ਲਿਖਦੇ ਨੇ ਕਿ ਕਾਣ ਸਿੰਘ ਉਹ ਜਿਹੜਾ ਸਿੱਖ ਸੀ, ਉਹਦਾ ਸੁੱਤ ਜਿਹੜਾ ਉਹਦਾ ਪੁੱਤਰ ਹੈ ਅਜੇ ਵੀ ਦੁਨੀਆਂ ਦੇ ਉੱਤੇ ਕਵੀ ਜੀ ਲਿਖਦੇ ਨੇ ਜਿਉਂਦਾ ਹੈ, ਜਿਹਦਾ ਨਾਮ ਹੈ ਵਿਸਾਖਾ ਸਿੰਘ ਤੇ ਬਹੁਤ ਸਾਰੇ ਲੋਕ ਉਸ ਨੂੰ ਜਾਣਦੇ ਨੇ। ਪਰ ਇਹ ਗੱਲ ਉਦੋਂ ਦੀ ਹੈ ਜਦੋਂ ਕਵੀ ਜੀ ਨੇ ਗ੍ਰੰਥ ਲਿਖਿਆ, ਹੁਣ ਤੱਕ ਤੇ ਹੋ ਸਕਦਾ ਭਾਵੇਂ ਉਹ ਵਿਸਾਖਾ ਸਿੰਘ ਜਿਉਂਦਾ ਨਾ ਹੋਵੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਜਿਹੜਾ ਇਹ ਗ੍ਰੰਥ ਲਿਖਿਆ ਹੈ ਇਹ 1900 ਦੇ ਵਿੱਚ ਪੂਰਾ ਹੋ ਚੁੱਕਾ ਸੀ, ਪਰ ਉਸ ਸਮੇਂ ਜਦੋਂ ਕਵੀ ਜੀ ਨੇ ਲਿਖਿਆ ਗ੍ਰੰਥ, ਉਸ ਵਾਸਤੇ ਹਵਾਲਾ ਦਿੰਦੇ ਨੇ ਕਿ ਉਸ ਕਾਣ ਸਿੰਘ ਦਾ ਪੁੱਤਰ ਇੱਕ ਵਿਸਾਖਾ ਸਿੰਘ ਨਾਮ ਦਾ ਅਜੇ ਵੀ ਜਿਉਂਦਾ ਹੈ।
ਆਪਣੇ ਪਿਤਾ ਕੀ ਬਾਰਤਾ ਜਾਣਤ ਹੈ ਸੋਈ, ਜਨਨੀ ਤੇ ਅਰ ਜਨਕ ਤੇ ਸੁਣ ਹਿਰਦੈ ਪਰੋਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਆਪਣੇ ਮਾਤਾ ਤੇ ਪਿਤਾ ਦੀ ਸਵਾਰਤਾ ਨੂੰ ਉਹ ਜਾਣਦਾ ਹੈ ਕਿ ਕਿਸ ਤਰੀਕੇ ਦੇ ਨਾਲ ਮੇਰੇ ਪਿਤਾ ਦਾ ਕਿਸ ਤਰੀਕੇ ਦੇ ਨਾਲ ਮੇਰੇ ਮਾਤਾ ਦੇ ਨਾਲ ਵਿਆਹ ਹੋਇਆ।
ਇਸ ਪ੍ਰਕਾਰ ਗੁਰ ਬਾਰਤਾ ਕਵੀ ਛੰਦ ਬਣਾਵੇ, ਸੁਣਤ ਪੜਤ ਇਸ ਕੇ ਕਥਾ ਕੋ ਗੁਰਮਤ ਪਾਵੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਗੁਰੂ ਦੀ ਵਾਰਤਾ ਨੂੰ ਮੈਂ ਛੰਦਾਂ ਦੇ ਵਿੱਚ ਬਿਆਨ ਕਰ ਰਿਹਾ ਹਾਂ। ਜਿਹੜਾ ਵੀ ਇਸ ਕਥਾ ਨੂੰ ਸੁਣੇਗਾ, ਜਿਹੜਾ ਵੀ ਇਸ ਕਥਾ ਨੂੰ ਪੜ੍ਹੇਗਾ, ਉਸ ਨੂੰ ਗੁਰਮਤ ਦੀ ਪ੍ਰਾਪਤੀ ਹੋਵੇਗੀ, ਭਾਵ ਕੇ ਗੁਰੂ ਦੀ ਮਤ ਮਿਲੇਗੀ।
ਸੁਣੇ ਕਾਮਨਾ ਧਾਰ ਜੋ ਬਾਛਤ ਫਲ ਦੈ ਹੈ, ਅਨਕ ਜਨਮ ਕੇ ਪਾਪ ਹੱਥ ਗੁਰ ਮੁਖ ਪਦ ਪੈ ਹੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੇਕਰ ਕੋਈ ਕਾਮਨਾ ਨੂੰ ਧਾਰਨ ਕਰਕੇ, ਇੱਛਾ ਨੂੰ ਧਾਰਨ ਕਰਕੇ ਇਸ ਸਾਖੀ ਨੂੰ ਸੁਣੇਗਾ ਤੇ ਕਵੀ ਜੀ ਲਿਖਦੇ ਨੇ ਕਿ ਉਹਦੀ ਕਾਮਨਾ ਪੂਰੀ ਹੋਵੇਗੀ, ਫਲ ਦੀ ਪ੍ਰਾਪਤੀ ਹੋਵੇਗੀ, ਇਸ ਤੋਂ ਇਲਾਵਾ ਅਨੇਕਾਂ ਜਨਮਾਂ ਦੇ ਜਿਹੜੇ ਪਾਪ ਨੇ ਉਹ ਸਾਰੇ ਦੇ ਸਾਰੇ ਮੁੱਕ ਜਾਣਗੇ, ਖਤਮ ਹੋ ਜਾਣਗੇ ਤੇ ਉਸ ਨੂੰ ਗੁਰਮੁਖ ਦੀ ਪਦਵੀ ਪ੍ਰਾਪਤ ਹੋਵੇਗੀ। ਇਸ ਤਰੀਕੇ ਦੇ ਨਾਲ ਕਵੀ ਜੀ ਨੇ ਬਿਆਨ ਕੀਤਾ ਹੈ। ਹੁਣ ਸੌ ਸਾਖੀ ਗ੍ਰੰਥ ਦੀ ਇਹ 16ਵੀਂ ਸਾਖੀ ਹੈ। ਇਸ ਨੂੰ ਜਿਸ ਤਰ੍ਹਾਂ ਸੌ ਸਾਖੀ ਦੇ ਵਿੱਚ ਲਿਖਿਆ ਗਿਆ ਹੈ, ਉਹ ਮੈਂ ਸਾਧ ਸੰਗਤ ਦੇ ਸਨਮੁਖ ਬਿਆਨ ਕਰਕੇ ਸੁਣਾਉਂਦਾ।
ਏਕ ਬੇਰ ਗੁਰੂ ਜੀ ਪੁਸ਼ਾਕੀ ਪਹਿਰ ਕੇ ਸੁਪੈਦ ਹੋਏ ਕੇ ਬੈਠੇ ਥੇ, ਇੱਕ ਸਿੱਖ ਕੰਧ ਲਿੰਬਦਾ ਸੀ, ਮੈਲਾ ਛੀਂਟਾ ਗੁਰੂ ਕੇ ਬਾਗੇ ਪੁਸ਼ਾਕੇ ਪਰ ਪੜਾ, ਬਚਨ ਹੁਆ ਸੰਗਤ ਨੂੰ ਲੇਪਣੀ ਸਿੰਘ ਨੂੰ ਏਕ ਤਮਾਚਾ ਮਾਰੋ, ਤਾਂ ਸੁਣ ਕਰ ਸਭ ਸੰਗਤ ਦੌੜ ਪੜੀ, ਤਮਾਚੇ ਧਾਏ ਮਾਰੇ ਸਿੱਖ ਬੇਹੋਸ਼ ਹੁਆ, ਤਾਂ ਗੁਰੂ ਜੀ ਦੇਖਿਆ ਜੋ ਗੁਨਾਹ ਥੋੜਾ ਅਤੇ ਮਾਰ ਬਾਲੇ, ਤਾਂ ਵਿਚਾਰ ਕਰ ਬੋਲੇ ਸਿੱਖ ਸੰਗਤ ਗੁਰੂ ਕੀ ਆਗਿਆਕਾਰੀ, ਭਾਈ ਸਿੱਖੋ ਗੁਰੂ ਜੀ ਕਾ ਇਹ ਪੀ ਤੋ ਸਿੱਖ ਥਾ, ਤੁਸਾਂ ਸਿੱਖ ਦੇ ਕੇਸਾਂ ਪਰ ਧੱਫਾ ਮਾਰਿਆ, ਬੁਰਾ ਕੀਤਾ, ਇਹ ਗੁਰੂ ਕਾ ਬਾਣਾ ਹੈ, ਜੋ ਕੋਈ ਸਿੱਖ ਗੁਰੂ ਕਾ ਹੋਏਗਾ ਸੋ ਗੁਰੂ ਕਾ ਵੈਰੀ ਜਾਨਣਾ, ਜੋ ਕੇਸਾਂ ਕੀ ਬੇਅਦਬੀ ਕਰੇਗਾ, ਭਾਵ ਕੇ ਜਿਹੜਾ ਕੇਸਾਂ ਦੀ ਬੇਅਦਬੀ ਕਰੇਗਾ ਉਹ ਗੁਰੂ ਦਾ ਸਿੱਖ ਨਹੀਂ ਹੈ, ਉਹ ਤੇ ਗੁਰੂ ਦਾ ਵੈਰੀ ਸਮਝਿਆ ਜਾਏਗਾ। ਬੜਾ ਗੁਨਾਹ ਅਨਰਥ ਕੀਤਾ ਤੇ ਜੇ ਤੁਸੀਂ ਕਹੋ ਗੁਰੂ ਕਾ ਬਚਨ ਮੰਨਿਆ ਹੈ, ਤਾਂ ਗੁਰੂ ਕਿਆ ਏਕ ਤਮਾਚਾ ਕਹਿਆ ਸੀ, ਏਕ ਨੇ ਮਾਰਨਾ ਸੀ ਦੇਹ ਪਰ, ਦੂਸਰਾ ਨੇ ਹਟ ਜਾਣਾ ਸੀ, ਕਿਉਂ ਜੋ ਬਚਨ ਪੂਰਾ ਹੋ ਗਿਆ ਸੀ, ਇਹ ਪੀ ਸਿੱਖ ਭਾਈ ਹੈ, ਐਸੀ ਹੀ ਨੇਤ ਹੋ ਗਈ ਹੈ, ਤਾਂ ਤੇ ਇਸ ਸਿੱਖ ਨੂੰ ਬੇਟੀ ਦੇਵੋ, ਸੁਣ ਕਰ ਚੁੱਪ ਹੋ ਗਈ ਸੰਗਤ, ਬਚਨ ਹੁਆ ਗੁਰੂ ਕਾ ਬਚਨ ਮੰਨੀਏ ਤਾਂ ਸਿੱਖ ਹੋਈਦਾ ਹੈ, ਭਾਈ ਸਿੱਖੀ ਦੂਰ ਹੈ, ਤੁਸੀਂ ਸਿੱਖ ਕਾਮਨਾ ਦੇ ਹੋ, ਸਿਰਫ ਬਾਣਾ ਗੁਰੂ ਕੇ ਸਿੱਖਾਂ ਦਾ ਹੈ, ਤਾਂ ਸਿੱਖ ਕੰਧਾਰੀ ਅਜਬ ਸਿੰਘ ਨੇ ਬੇਟੀ ਲਿਆਏ ਖੜੀ ਕੀਤੀ, ਤਾਂ ਬਚਨ ਕੀਤਾ ਨਿਹਾਲ ਸਿੱਖਾ, ਸਿੱਖੀ ਗੁਰੂ ਕੇ ਹਜੂਰ ਕਰ ਦਿੱਤੀ ਆਹੀ, ਤੁਹਾਡੀ ਰੱਖੀ ਸਿੱਖੀ ਗੁਰੂ ਕਿਆ, ਤਾਂ ਉਹ ਲੇਪਣੀ ਸਿੱਖ ਬੋਲਿਆ ਮੇਰੀ ਇਹ ਸਿੱਖ ਦੀ ਪੁੱਤਰੀ ਭੈਣ ਹੈਗੀ, ਉਹ ਕੰਨਿਆ ਬੋਲੀ ਗੁਰੂ ਕਾ ਬਚਨ ਬਾਪ ਨੇ ਦਿੱਤੀ, ਮੈਂ ਤਾਂ ਹਜੂਰ ਹੀ ਰਹਾਂਗੀ। ਗੁਰੂ ਜੀ ਬੋਲੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਬਚਨ ਕੀਤਾ, ਕਿਆ ਕਹਿਣੀ ਭਾਈ ਕਾਹਨ ਸਿੰਘ, ਤੂੰ ਪੀ ਇਸ ਸਿੱਖ ਦੀ ਕੰਨਿਆ ਲੈ ਲੈ, ਬੇਟੇ ਪਾਂਚ ਹੋਏਗੇ ਤਾਂ ਮਲਵਈ ਲੈ ਕੰਨਿਆ ਨੂੰ ਆਨੰਦ ਪੜਾਏ ਘਰ ਲੈ ਗਿਆ, ਪੰਜ ਬੇਟੇ ਖੇੜੇ ਕੇ ਸੰਗਤ ਹੋਈ, ਭਾਈ ਬੁੱਢਾ ਜੀ ਕਿਆ ਭਾਵ ਕੇ ਬਾਬਾ ਰਾਮ ਕਮਰ ਜੀ ਨੇ ਕਹਿਆ ਕਿ ਇਹ ਸਾਖੀ ਸੁਜਾਨ ਸਿੰਘ ਲਾਹੌਰੀ ਨੇ ਸੁਣਾਈ ਥੀ, ਅਜੇ ਵੀ ਉਸਦਾ ਬੇਟਾ ਬੈਸਾਖਾ ਸਿੰਘ ਜਾਣਦਾ ਹੈ। ਸਾਖੀ ਪੂਰੀ ਹੋਈ 16ਵੀਂ, ਬੋਲੋ ਵਾਹਿਗੁਰੂ ਜੀ।
ਇਹ 100 ਸਾਖੀ ਦੇ ਵਿੱਚ ਜਿਹੜੀ ਇਹ ਸਾਖੀ ਬਿਆਨ ਕੀਤੀ ਹੈ, ਮੈਂ ਉਸਦਾ ਹਵਾਲਾ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
इस प्रकार सत गुरु के हेर चरित बिस माए सह कसौटी सिख को बेमुख हो जाए। ग्रंथाकार भाई संतोख सिंह जी लिखते ने कि इस तरीके दे नाल सतगुरु सचे पातशाह जी दे चरित्रां नूं देख के सारे बड़े हैरान होए ने। सह कसौटी सिख को बेमुख हो जाए। कवि संतोख सिंह जी लिखते ने कि गुरु दी परख दी कसौटी ऐसी है कि कोई कोई ही कसौटी दे उते खरा उतरदा है ते कोई कोई बेमुख हो जांदा है, भाव के गुरु दी कसौटी दे उते खरा नहीं उतरदा। इस जगह दे उतों हुण कवि संतोख सिंह जी 17वीं सौ साखी दा हवाला बयान करदे ने अपने शब्दां दे विच। उगर तेज मुख पर दिपे चित उगर सुभाउ उगर बोल बो रस परयो सब हुण सुनाउ। कवि संतोख सिंह जी लिखदे ने कि बड़ा तिखा तेज है सतगुरां दे मुख मंडल दा। इस तों इलावा सतगुरां दा सुभाव भी बड़ा गुसैला ते तिखा है। उगर बोल बे रस भरियो सब हुण सुनावे। इस तों इलावा सतगुरु सच्चे पातशाह जी बड़ी तेजी दे नाल ही बोलदे ने, भाव के सतगुरां दा सुभाव ही ऐसा हो चुका है। आशय गंभीर जन और तीर परवीर रह प्रकाशो वीर रस जन तरियो शरीर। जिन्ना सतगुरां दा आशा बड़ा गंभीर है, बड़ा डूंगा जिन्ना दा इरादा है, जेड़े सतगुरु सच्चे पातशाह जी बहुत ही ज्यादा सूरमे ने, ऐसे सतगुरु सच्चे पातशाह जी इस तरह लगदे ने कि जिवें वीर रस ने ही स्वरूप नु धारण कीता होवे। कब मौन ही कर रहे कब कह यो ताले वाक जथा निकसें बदन तिम होए तत काले। कवि जी लिखते ने कि कदे ते सतगुरु जी बहुता चिर चुप नु ही धारण करी रखदे ने ते कदे कदे बड़ी तेजी दे विच आण के बहुत ज्यादा बचन करदे ने, बड़ा बोलदे ने। कवि जी लिखदे ने वाक जथा निकसै बदन तिम होए तत काले, पर जेडे भी सतगुरां दे मुख दे विचों वाक निकलदे ने ओ तत छन ही पूरे हो जांदे ने। त्रसत रह सेवक निकट जे कार चलावे अंतर जामी सतगुरु मन की लख पावे। कवि जी लिखदे ने कि लागे जेरे निकटवर्ती सेवक ने ओ बहुत ही ज्यादा डर के रहंदे ने, अंतर जामी सतगुरु सच्चे पातशाह जी सारयां दी मनो दशा नु जानदे ने। सुत सभाव को देख कर सिरी गुजरी माता कह न सके चाहत रह क्या गत है ताता। कवि जी लिखदे ने कि अपने पुत्र दे सुभाव नु देख के जेडे माता गुजरी जी ने ओ कुछ कहना चाहुंदे ने, पर सतगुरु सच्चे पातशाह जी दे उग्र सुभाव नु देख के ओ कह नहीं सकदे क्या गत है ताता, पर सोचदे जरूर ने माता गुजरी जी कि मेरा पुत्र किस तरह दा हो गया। कित बार गमन निकट बैठ अवलोके रुख पर खै नहीं अपन दिश कहबो मुख रोके। कवि जी लिखदे ने कि कई ही वार जांदी है सतगुरु सच्चे पातशाह जी दे लागे जाके बैठदी है, उन्हां दे रुख नूं परखदी है, पर जदों देखदी है माता गुजरी कि मेरे वल सतगुरु जी कोई रुख नहीं करदे ते उस वेले फिर डर के अपने मुख नूं रोक लैंदी है, भाव के कुछ बोलदे नहीं। माता दिश ते मौन कर बैठे सब जाने होए भविखत मैं जथा कहबो नहीं माने। कवि जी लिखदे ने कि माता जी जदों लागे आण के बैठदे ने ते सतगुरु जी कोई रुख नहीं करदे कि माता जी लागे आण के बैठे ने, इस करके कवि जी लिखदे ने कि सारे लोग इस तरह दा अनुमान लाउंदे ने कि आउण वाले समय दे विच लगदा है कि सतगुरु जी कोई भी वचन माता जी दा नहीं मन्नणगे। ਇਸ ਬਿਦ ਬੀਤੇ ਕਿਤਕ ਦਿਨ ਬਿਸ ਮਾਵਤ ਮਾਈ ਹਿਤ ਬੋਲਣ ਦ੍ਰਿੜ ਬੋਧ ਕਰ ਨੰਦਨ ਟਿਗ ਆਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਫੀ ਸਾਰੇ ਦਿਨ ਇਸੇ ਤਰੀਕੇ ਦੇ ਨਾਲ ਜਦੋਂ ਬਤੀਤ ਹੋ ਗਏ, ਇੱਕ ਦਿਨ ਮਾਤਾ ਗੁਜਰੀ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ ਨੇ ਆਪਣੇ ਦ੍ਰਿੜ ਇਰਾਦੇ ਨੂੰ ਧਾਰਨ ਕਰਕੇ। ਬੈਠੇ ਹੋਤੇ ਇਕਾਂਤ ਤਬ ਨਹੀਂ ਸਿੱਖਣ ਪੀਰਾ ਅਭਿਨੰਦਨ ਸੁਤ ਕੋ ਕਰਤ ਬੋਲੀ ਥਿਰ ਤੀਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਮਾਤਾ ਗੁਜਰੀ ਜੀ ਸਤਿਗੁਰਾਂ ਦੇ ਲਾਗੇ ਪਹੁੰਚੇ ਨੇ, ਉਸ ਵੇਲੇ ਸਤਿਗੁਰੂ ਜੀ ਇਕਾਂਤ ਦੇ ਵਿੱਚ ਇਕੱਲੇ ਬੈਠੇ ਸਨ, ਸਿੱਖਾਂ ਦੀ ਭੀੜ ਸਤਿਗੁਰਾਂ ਦੇ ਲਾਗੇ ਨਹੀਂ ਸੀ। ਅਭਿਵੰਦਨ ਸੁਤ ਕੋ ਕਰਤ ਬੋਲੀ ਥਿਰ ਤੀਰਾ ਆਣ ਕੇ ਮਾਤਾ ਗੁਜਰੀ ਜੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਸ਼ੀਰਵਾਦ ਦਿੱਤਾ ਤੇ ਸਤਿਗੁਰਾਂ ਦੇ ਲਾਗੇ ਬੈਠ ਕੇ ਕਹਿਣ ਲੱਗੀ। ਕਹਿੰਦੀ ਹੈ ਹੇ ਸੁਤ ਨਿਤ ਪ੍ਰਤੀ ਹੋਤ ਹੈ ਮੇਰੋ ਮਨ ਥੋੜਾ। ਕਹਿੰਦੀ ਹੈ ਹੇ ਪੁੱਤਰ ਨਿਤਾ ਪ੍ਰਤੀ ਮੇਰਾ ਜਿਹੜਾ ਮਨ ਹੈ ਉਹ ਥੋੜੇ ਤੋਂ ਥੋੜਾ ਹੁੰਦਾ, ਭਾਵ ਕੇ ਬੜਾ ਡੋਲਦਾ। ਸੁਖ ਨਾ ਬਿਲੋਕਿਓ ਮੈਂ ਕਬ ਹੂੰ ਕਹਿ ਮੋਹ ਸੋ ਤੇਰਾ। ਮਾਤਾ ਗੁਜਰੀ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਨੂੰ ਕਿ ਤੇਰੇ ਪਿਆਰ ਦੇ ਵਿੱਚ ਮੈਂ ਕੋਈ ਸੁਖ ਨਹੀਂ ਦੇਖਿਆ। ਪ੍ਰਥਮ ਤੁਮਾਰੇ ਪਿਤਾ ਕੋ ਹੋਇਸ ਪਰ ਲੋਕਾ ਸਿਮਰਤ ਮ੍ਰਿਦਲ ਸੁਸ਼ੀਲ ਕੋ ਉਪਜਤ ਮੁਝ ਸ਼ੋਖਾ। ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਪਹਿਲਾਂ ਤੁਹਾਡੇ ਜਿਹੜੇ ਪਿਤਾ ਸਨ ਉਹ ਛੱਡ ਕੇ ਚਲੇ ਗਏ, ਭਾਵ ਕੇ ਉਹ ਪ੍ਰਲੋਕ ਦੇ ਵਿੱਚ ਜਾ ਵਸੇ। ਮ੍ਰਿਦਲ ਸਿਮਰਤ ਸੁਸ਼ੀਲ ਹੋ ਕੋ ਉਪਜਤ ਮੁਝ ਸ਼ੋਕਾ। ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਯਾਦ ਕਰਕੇ ਆਪ ਜੀ ਦੇ ਪਿਤਾ ਜੀ ਦੇ ਕੋਮਲ ਤੇ ਸੁਸ਼ੀਲ ਸੁਭਾਅ ਨੂੰ ਮੈਨੂੰ ਬਹੁਤ ਹੀ ਜ਼ਿਆਦਾ ਦੁੱਖ ਲੱਗਦਾ, ਸੋਗ ਵਿਆਪਦਾ। ਧਰਨੀ ਸਮ ਤੀਰਜ ਤਰਨ ਸਮ ਰਥ ਸਭ ਪਾਂਤੀ ਅਜ਼ਮਤ ਦਈ ਨ ਸਿਰ ਦਇਓ ਚਿਤਵੋ ਦਿਨ ਰਾਤੀ। ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਤੁਹਾਡੇ ਪਿਤਾ ਜੀ ਭਾਵ ਕੇ ਸਤਿਗੁਰੂ ਤੇਗ ਬਹਾਦਰ ਜੀ ਇੰਨੇ ਧੀਰਜ ਧਾਰਨ ਕਰਨ ਵਾਲੇ ਸਨ ਜਿਸ ਤਰ੍ਹਾਂ ਦੀ ਧੀਰਜ ਵਾਲੀ ਹੁੰਦੀ ਹੈ ਧਰਤੀ। ਇਸ ਤੋਂ ਇਲਾਵਾ ਮਾਤਾ ਜੀ ਕਹਿੰਦੇ ਨੇ ਕਿ ਸਤਿਗੁਰੂ ਜੀ ਹਰ ਇੱਕ ਪ੍ਰਕਾਰ ਦੇ ਨਾਲ ਸਮਰੱਥ ਸਨ। ਅਜਮਤ ਦਈ ਨਾ ਸਿਰ ਦਇਓ ਚਿਤਵੋ ਦਿਨ ਰਾਤੀ। ਸਤਿਗੁਰੂ ਤੇਗ ਬਹਾਦਰ ਜੀ ਨੇ ਕਰਾਮਾਤ ਨਹੀਂ ਦਿਖਾਈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿਰ ਨੂੰ ਦੇ ਦਿੱਤਾ ਚਿਤਵੋ ਦਿਨ ਰਾਤੀ। ਇਸ ਕਰਕੇ ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਮੈਂ ਤੇ ਹਮੇਸ਼ਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਪਤੀ ਨੂੰ ਯਾਦ ਕਰਦੀ ਰਹਿੰਦੀ ਹਾਂ, ਕਿਉਂਕਿ ਸਤਿਗੁਰਾਂ ਨੇ ਕੀਤਾ ਵੀ ਵੈਸਾ ਹੀ ਕਿ ਸਿਰ ਦੇ ਦਿੱਤਾ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਠ ਨੂੰ ਨਹੀਂ ਛੱਡਿਆ। ਵਿਚਿੱਤਰ ਨਾਟਕ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪ ਸਵੈਮ ਸਤਿਗੁਰੂ ਤੇਗ ਬਹਾਦਰ ਜੀ ਦੇ ਬਾਰੇ ਲਿਖਿਆ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਲਿਖਦੇ ਨੇ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਬਡੋ ਕਲੂ ਮਹਿ ਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ। ਸਤਿਗੁਰੂ ਤੇਗ ਬਹਾਦਰ ਜੀ ਨੇ ਤਿਲਕ ਤੇ ਜੰਜੂ ਦੀ ਰੱਖਿਆ ਕੀਤੀ, ਭਾਵ ਕੇ ਹਿੰਦੂ ਧਰਮ ਦੀ ਰੱਖਿਆ ਕੀਤੀ ਤੇ ਕਲਯੁਗ ਦੇ ਵਿੱਚ ਇੱਕ ਬਹੁਤ ਮਹਾਨ ਵੱਡਾ ਸਾਕਾ ਕਰਕੇ ਦਿਖਾਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਧੂ ਸੰਤਾਂ ਦੇ ਹਿੱਤ ਦੇ ਵਾਸਤੇ ਇਹ ਕੁਝ ਕੀਤਾ, ਆਪਣਾ ਸਿਰ ਤੇ ਦੇ ਦਿੱਤਾ ਪਰ ਸੀ ਤੱਕ ਵੀ ਉਚਾਰੀ ਨਾ। ਅੱਗੇ ਸਤਿਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਰਣਾ ਦੀਆ। ਧਰਮ ਦੇ ਹਿੱਤ ਦੇ ਵਾਸਤੇ ਸਾਕਾ ਕੀਤਾ, ਕੁਰਬਾਨੀ ਦਿੱਤੀ ਸਤਿਗੁਰੂ ਤੇਗ ਬਹਾਦਰ ਜੀ ਨੇ, ਆਪਣਾ ਸਿਰ ਦੇ ਦਿੱਤਾ ਪਰ ਆਪਣੇ ਸਿਰੜ ਨੂੰ ਪੂਰਾ ਨਿਭਾਇਆ, ਭਾਵ ਕੇ ਆਪਣਾ ਹੱਠ ਨਹੀਂ ਛੱਡਿਆ। ਹੁਣ ਮਾਤਾ ਗੁਜਰੀ ਜੀ ਉਸੇ ਹੀ ਗੱਲ ਦਾ ਬਿਆਨ ਕਰਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਧਰਤੀ ਵਰਗੀ ਧੀਰਜ ਨੂੰ ਧਾਰਨ ਕਰਨ ਵਾਲੇ ਸਨ, ਹਰ ਇੱਕ ਪ੍ਰਕਾਰ ਦੇ ਨਾਲ ਸ਼ਕਤੀਸ਼ਾਲੀ ਸਨ, ਸਮਰੱਥ ਸਨ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਰਾਮਾਤ ਦੀ ਵਰਤੋਂ ਨਹੀਂ ਕੀਤੀ, ਆਪਣਾ ਸਿਰ ਦੇ ਦਿੱਤਾ। ਮਾਤਾ ਜੀ ਕਹਿੰਦੇ ਨੇ ਕਿ ਉਸ ਪਾਸਿਓਂ ਵੀ ਮੇਰੇ ਮਨ ਨੂੰ ਬਹੁਤ ਜ਼ਿਆਦਾ ਚਿੰਤਾ ਤੇ ਦੁੱਖ ਵਿਆਪਦਾ। ਪਹੁੰਚੀ ਆਜ ਇਕਾਂਤ ਲਖ ਸੰਸੈ ਚਿਤ ਹੋਤੇ ਗੁਰੂਆਂ ਕੇ ਵੱਡ ਗੁਰੂ ਹਾਹੋ ਜਨਮੇ ਤੁਮ ਮੋਤੇ। ਪਰਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਜਦੋਂ ਵੀ ਮੈਂ ਤੁਹਾਡੇ ਕੋਲ ਆਉਣੀ ਹੈ ਤੇ ਤੁਸੀਂ ਮੇਰੇ ਵੱਲ ਰਤਾ ਵੀ ਰੁੱਖ ਨੂੰ ਧਾਰਨ ਨਹੀਂ ਕਰਦੇ, ਅੱਜ ਮੈਂ ਸਮਾਂ ਪਾ ਕੇ ਤੁਹਾਡੇ ਕੋਲ ਪਹੁੰਚੀ ਹਾਂ। ਮੇਰੇ ਮਨ ਦੇ ਵਿੱਚ ਬੜੀ ਸ਼ੰਕਾ ਤੇ ਬੜੀ ਚਿੰਤਾ ਹੈ। ਗੁਰੂਆਂ ਦੇ ਵੱਡੇ ਗੁਰੂ ਤੁਸੀਂ ਹੁਣ ਇਸ ਵੇਲੇ ਬਣ ਕੇ ਬੈਠੇ ਹੋ, ਇਸ ਤੋਂ ਇਲਾਵਾ ਮੇਰੇ ਘਰ ਤੁਸੀਂ ਅਵਤਾਰ ਨੂੰ ਧਾਰਨ ਕੀਤਾ।
ਸਰਬਰੀਤ ਸਮਰਾਥ ਮਹਾ ਚਿਤ ਚਾਹੋ ਬਣਾਵੋ।
ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਹਰ ਇੱਕ ਰੀਤੀ ਦੇ ਨਾਲ ਤੁਸੀਂ ਸਮਰੱਥ ਹੋ, ਤੁਸੀਂ ਮਹਾਬਲੀ ਹੋ, ਜੋ ਤੁਸੀਂ ਸੋਚ ਲੈਂਦੇ ਹੋ ਉਸੇ ਤਰੀਕੇ ਦੇ ਨਾਲ ਉਹਨੂੰ ਬਣਾ ਸਕਦੇ ਹੋ।
ਆਚਰ ਚਰ ਚਰ ਆਚਰ ਹੋਏ ਲਗ ਮੁਖੋਂ ਅਲਾਵੋ।
ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਤੁਸੀਂ ਇੰਨੇ ਜ਼ਿਆਦਾ ਸ਼ਕਤੀਸ਼ਾਲੀ ਹੋ ਕਿ ਜਿਹੜੀਆਂ ਨਾ ਚੱਲਣ ਵਾਲੀਆਂ ਚੀਜ਼ਾਂ ਨੇ ਉਹ ਭਾਵੇਂ ਚੱਲ ਪੈਣ ਤੇ ਜਿਹੜੀਆਂ ਚੱਲਣ ਵਾਲੀਆਂ ਚੀਜ਼ਾਂ ਨੇ ਉਹ ਭਾਵੇਂ ਰੁਕ ਜਾਣ। ਕਿਉਂਕਿ ਕੁਝ ਚੀਜ਼ਾਂ ਨੇ ਚੇਤਨ ਤੇ ਕੁਝ ਚੀਜ਼ਾਂ ਨੂੰ ਜੜ ਆਖਿਆ ਜਾਂਦਾ। ਜਿਹੜੇ ਪਸ਼ੂ ਪੰਛੀ ਨੇ ਮਨੁੱਖ ਨੇ ਇਹ ਸਾਰੇ ਦੇ ਸਾਰੇ ਚੱਲਣ ਵਾਲੇ ਨੇ। ਇਸ ਤੋਂ ਇਲਾਵਾ ਪੱਥਰ ਆਦਿਕ ਜਿਹੜੀਆਂ ਜੂਨਾਂ ਨੇ, ਰੁੱਖਾਂ ਦੀਆਂ ਜੂਨਾਂ ਨੇ, ਇਹਨਾਂ ਨੂੰ ਜੜ ਆਖਿਆ ਗਿਆ ਕਿਉਂਕਿ ਇਹ ਚੀਜ਼ਾਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਤੁਰ ਫਿਰ ਨਹੀਂ ਸਕਦੀਆਂ। ਇਸ ਕਰਕੇ ਹੁਣ ਮਾਤਾ ਗੁਜਰੀ ਜੀ ਕਹਿ ਰਹੇ ਨੇ ਆਚਰ ਚਰ ਚਰ ਆਚਰ ਹੋਏ ਲਗ ਮੁਖੋਂ ਅਲਾਵੋ। ਭਾਵ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜੇਕਰ ਥੋੜਾ ਜਿਹਾ ਵੀ ਤੁਸੀਂ ਕੋਈ ਮੁਖ ਤੋਂ ਬਚਨ ਕਰ ਦੇਵੋ ਤੇ ਜਿਹੜੀਆਂ ਚੀਜ਼ਾਂ ਹਿੱਲ ਨਹੀਂ ਸਕਦੀਆਂ ਉਹ ਕਿਤੇ ਦੂਰ ਚਲੀਆਂ ਜਾਣ ਤੇ ਜਿਹੜੀਆਂ ਤੁਰਦੀਆਂ ਫਿਰਦੀਆਂ ਨੇ ਇਕਦਮ ਜੜਵਤ ਹੋ ਕੇ ਰੁਕ ਜਾਣ। ਇਹ ਸੱਚੇ ਪਾਤਸ਼ਾਹ ਜੀ ਤੁਹਾਡੇ ਵਿੱਚ ਐਸੀ ਸਮਰੱਥਾ ਹੈ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸੋਰਠ ਰਾਗ ਦੇ ਵਿੱਚ ਇਹਦਾ ਬਿਆਨ ਕਰਦੇ ਨੇ। ਸਤਿਗੁਰੂ ਰਾਮਦਾਸ ਜੀ ਲਿਖਦੇ ਨੇ ਆਚਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭ੍ਰਮ ਕਾਟਿਆ ਜਾਏ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਲਿਖਦੇ ਨੇ ਕਿ ਜਿਹੜੀਆਂ ਨਾ ਚੱਲਣ ਵਾਲੀਆਂ ਚੀਜ਼ਾਂ ਨੇ ਉਹ ਚੱਲ ਪੈਂਦੀਆਂ ਨੇ, ਐਸੀ ਵਿਧੀ ਹੋ ਜਾਂਦੀ ਹੈ, ਸਿੱਧੀ ਤੇ ਹੀ ਬੁੱਧੀ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਰਾਮਦਾਸ ਜੀ ਲਿਖਦੇ ਨੇ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭ੍ਰਮ ਕਾਟਿਆ ਜਾਏ। ਜਦੋਂ ਪ੍ਰੇਮ ਦੇ ਤੀਰ ਹਿਰਦੇ ਦੇ ਵਿੱਚ ਲੱਗਦੇ ਨੇ ਤਾਂ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭ੍ਰਮ ਕੱਟਿਆ ਜਾਂਦਾ ਹੈ, ਭ੍ਰਮ ਦਾ ਵਿਨਾਸ਼ ਹੁੰਦਾ ਹੈ। ਮੈਂ ਅਰਜ ਕਰ ਰਿਹਾ ਸੀ ਕਿ ਅਚਰ ਤੇ ਚਰ ਦੀ ਵਿਆਖਿਆ, ਭਾਵ ਕੇ ਜਿਹੜੀਆਂ ਨਾ ਚੱਲਣ ਵਾਲੀਆਂ ਚੀਜ਼ਾਂ ਨੇ ਉਹਨਾਂ ਨੂੰ ਕਹਿੰਦੇ ਨੇ ਅਚਰ ਤੇ ਜਿਹੜੀਆਂ ਚੱਲਣ ਵਾਲੀਆਂ ਨੇ ਉਹਨਾਂ ਨੂੰ ਕਹਿੰਦੇ ਨੇ ਚਰ, ਭਾਵ ਚੇਤਨ ਤੇ ਜੜ। ਹੁਣ ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਥੋੜਾ ਜਿਹਾ ਜੇਕਰ ਤੁਸੀਂ ਹੁਕਮ ਕਰ ਦੇਵੋ ਤੇ ਨਾ ਚੱਲਣ ਵਾਲੀਆਂ ਚੀਜ਼ਾਂ ਚੱਲ ਪੈਣ ਤੇ ਜਿਹੜੀਆਂ ਚੱਲਦੀਆਂ ਨੇ ਉਹ ਰੁਕ ਜਾਣ, ਐਸੀ ਤੁਹਾਡੇ ਵਿੱਚ ਸਮਰੱਥਾ ਹੈ।
ਕਿਆ ਜਾਣੋ ਕਿਮ ਹੋਏਗੀ ਗਤ ਮੋਹੇ ਅਗਾਰੀ।
ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਮੈਂ ਕੀ ਜਾਣਦੀ ਹਾਂ ਇਸ ਗੱਲ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਨਾਲ ਕੀ ਵਾਪਰੇਗਾ।
ਯਾ ਚਿਤਵਣ ਚਿਤ ਵਤ ਰਹੋ ਚਿੰਤਾ ਚਿਤ ਪਾਰੀ।
ਮਾਤਾ ਜੀ ਕਹਿੰਦੇ ਨੇ ਇਹੀ ਚਿਤਵਣਾ ਮੇਰੇ ਮਨ ਦੇ ਵਿੱਚ ਬਹੁਤੀ ਜ਼ਿਆਦਾ ਚੱਲਦੀ ਰਹਿੰਦੀ ਹੈ, ਮੈਂ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਰਹਿੰਦੀ ਹਾਂ।
ਮੇਰੋ ਮੋਹਨਾ ਛੁੱਟਤ ਹੈ ਤੁਮ ਬੋਲਤ ਨਹੀਂ।
ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਤੁਹਾਡੇ ਨਾਲ ਮੇਰਾ ਮੋਹ ਹੈ, ਮੈਂ ਆਪਣੇ ਮੋਹ ਨੂੰ ਕਦੇ ਵੀ ਛੱਡ ਨਹੀਂ ਸਕਦੀ, ਤੁਸੀਂ ਮੇਰੇ ਪੁੱਤਰ ਹੋ। ਪਰ ਕਹਿੰਦੀ ਹੈ ਤੁਮ ਬੋਲਤ ਨਹੀਂ, ਮੈਂ ਆਪਣੇ ਮੋਹ ਨੂੰ ਛੱਡ ਨਹੀਂ ਸਕਦੀ ਤੇ ਸੱਚੇ ਪਾਤਸ਼ਾਹ ਜਦੋਂ ਮੈਂ ਲਾਗੇ ਆਉਣੀ ਹਾਂ ਤੇ ਤੁਸੀਂ ਮੇਰੇ ਨਾਲ ਬੋਲਦੇ ਤੱਕ ਨਹੀਂ, ਕੋਈ ਰੁੱਖ ਨਹੀਂ ਕਰਦੇ, ਮੈਂ ਕੀ ਕਰਾਂ।
ਹਸੈ ਸ਼ਰੀਕ ਕੁਤਰਕ ਕਰ ਬੋਲਤ ਬਹੁ ਰਾਹੀ।
ਇਸ ਤੋਂ ਇਲਾਵਾ ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਬਹੁਤ ਸਾਰੇ ਜਿਹੜੇ ਸ਼ਰੀਕ ਨੇ ਉਹ ਤਰ੍ਹਾਂ ਤਰ੍ਹਾਂ ਦੇ ਤਾਨੇ ਤੇ ਮਿਹਣੇ ਦਿੰਦੇ ਨੇ, ਬੜੀਆਂ ਦਲੀਲਾਂ ਪੇਸ਼ ਕਰਕੇ ਉਹ ਬੋਲਦੇ ਨੇ, ਭਾਵ ਕਿ ਬਹੁਤੀ ਤਰ੍ਹਾਂ ਕਹਿੰਦੇ ਨੇ।
ਕਰੀ ਅਰਾਧਨ ਚੰਡ ਕਾ ਕਲ ਯੁਗ ਮੈਂ ਸਾਦੀ ਇਸੀ ਹੇਤ ਇੱਕ ਬਾਰ ਹੀ ਭਈ ਸੁਨ ਸਮਾਧੀ।
ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਲੋਕ ਕਹਿੰਦੇ ਨੇ ਕਈ ਸਾਰੇ ਕਿ ਚੰਡਕਾਂ ਦੀ ਆਰਾਧਨਾ ਕੀਤੀ ਹੈ ਕਲਯੁਗ ਦੇ ਵਿੱਚ, ਆਰਾਧ ਕੇ ਸਿੱਧੀ ਕੀਤੀ ਹੈ, ਇਸੇ ਵਾਸਤੇ ਇੱਕੋ ਵਾਰੀ ਇਹਨਾਂ ਦੀ ਸੁਣਨ ਸਮਾਧੀ ਹੋ ਗਈ ਹੈ। ਭਾਵ ਕੇ ਕਿਸੇ ਨਾਲ ਬੋਲਣਾ ਤੇ ਨਾ ਬੋਲਣਾ ਇਹਨਾਂ ਦਾ ਸਵਾ ਇਸ ਕਰਕੇ ਹੋ ਗਿਆ ਕਿਉਂਕਿ ਇਹਨਾਂ ਨੇ ਚੰਡੀ ਨੂੰ ਪ੍ਰਗਟ ਕੀਤਾ। ਕੇਚਿਤ ਕਹਿਤੇ ਪਰਸ ਪਰ ਜੋ ਕਾਮ ਆਰੰਭਾ ਸੋ ਪੂਰਾ ਹੋਇਓ ਨਹੀਂ ਬਹੁ ਭਇਓ ਅਚੰਭਾ। ਤੇ ਕਈ ਕਹਿੰਦੇ ਨੇ ਲੋਕ ਕਿ ਬੜਾ ਵੱਡਾ ਇਹਨਾਂ ਨੇ ਕੰਮ ਆਰੰਭ ਕੀਤਾ ਸੀ ਆਦ ਸ਼ਕਤੀ ਨੂੰ ਪ੍ਰਗਟ ਕਰਨ ਦਾ, ਆਰੰਭ ਤੇ ਕਰ ਲਿਆ, ਸ਼ੁਰੂ ਤੇ ਕਰ ਲਿਆ, ਪਰ ਉਹ ਕੰਮ ਪੂਰਾ ਹੋ ਨਹੀਂ ਸਕਿਆ, ਇਸ ਕਰਕੇ ਇਹ ਅਚੰਭੇ ਵਾਲੇ ਹੋ ਗਏ ਨੇ, ਭਾਵ ਕੇ ਹੈਰਾਨ ਭਾਵ ਉਦਾਸ ਹੋ ਗਏ ਨੇ, ਇਸ ਕਰਕੇ ਕਿਉਂਕਿ ਕੰਮ ਜਿਹੜਾ ਵੱਡਾ ਆਰੰਭਿਆ ਸੀ ਉਹ ਨੇਪਰੇ ਨਹੀਂ ਚੜਿਆ। ਕਈ ਲੋਕ ਇਸ ਤਰ੍ਹਾਂ ਕਹਿੰਦੇ ਨੇ ਕੇ ਚਿਤ ਕਹਿਤੇ ਅਪਰ ਬਿਦ ਸਾਧਕ ਦਿਜ ਜੋ ਕਲੀ ਕਾਲ ਤੇ ਤ੍ਰਾਸ ਤਰ ਖਿਸਕਿਓ ਤਦ ਸੋ। ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਕਈ ਲੋਕ ਕਹਿੰਦੇ ਨੇ ਕਿ ਜਿਹੜਾ ਸਾਧਕ ਸੀ ਪੰਡਿਤ ਭਾਵ ਕੇ ਕੇਸ਼ਵ ਦਾਸ ਉਹ ਉਸ ਵੇਲੇ ਖਿਸਕ ਗਿਆ ਸੀ ਜਦੋਂ ਕਿ ਦੇਵੀ ਦੇ ਪ੍ਰਗਟ ਹੋਣ ਦਾ ਸਮਾਂ ਆਇਆ ਸੀ, ਉਹ ਡਰ ਕੇ ਚਲਾ ਗਿਆ ਸੀ। ਕਈ ਸੱਚੇ ਪਾਤਸ਼ਾਹ ਇਹ ਵੀ ਗੱਲ ਕਹਿੰਦੇ ਨੇ ਇਤਿਆਦਿਕ ਮਨ ਭਾਵਤੀ ਬਹੁ ਬਾਤ ਬਣਾਈ ਕਿਰਪਾ ਦ੍ਰਿਸ਼ਟ ਕਰ ਆਪ ਅਬ ਮੁਝ ਦੇਹੋ ਬਤਾਈ। ਮਾਤਾ ਗੁਜਰੀ ਜੀ ਕਹਿੰਦੇ ਨੇ ਕਿਸ ਤਰ੍ਹਾਂ ਦੀਆਂ ਮਨ ਆਉਂਦੀਆਂ ਗੱਲਾਂ ਲੋਕੀ ਬਹੁਤੀਆਂ ਸਾਰੀਆਂ ਬਣਾ ਬਣਾ ਕੇ ਕਹਿੰਦੇ ਨੇ, ਕਿਰਪਾ ਕਰਕੇ ਮੇਰ ਦੀ ਨਜ਼ਰ ਪਾ ਕੇ ਤੁਸੀਂ ਮੇਰੇ ਅੱਗੇ ਬਿਆਨ ਕਰੋ ਕਿ ਆਖਿਰਕਾਰ ਸੱਚੇ ਪਾਤਸ਼ਾਹ ਹੋਇਆ ਕੀ। ਮਾਤ ਪਿਤਾ ਗੁਰਦੇਵ ਹੈ ਮਨ ਕਹਿ ਇਹ ਬਾਤੀ ਜਥਾ ਯੋਗ ਕਹੀਏ ਸਕਲ ਵਰਤੈ ਸੁਖ ਸ਼ਾਂਤੀ। ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਜਿਹੜੀ ਮਾਂ ਹੁੰਦੀ ਹੈ ਤੇ ਜਿਹੜਾ ਪਿਤਾ ਹੁੰਦਾ ਹੈ ਉਹ ਪੂਜਣ ਦੇ ਯੋਗ ਹੁੰਦਾ ਹੈ, ਇਸ ਕਰਕੇ ਮੇਰੇ ਬਚਨ ਨੂੰ ਮੰਨ ਕੇ ਤੁਸੀਂ ਯਥਾ ਯੋਗ ਮੇਰੇ ਅੱਗੇ ਵਾਰਤਾ ਨੂੰ ਬਿਆਨ ਕਰੋ ਕਿ ਆਖਿਰਕਾਰ ਹੋਇਆ ਕੀ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ, ਤਾਂ ਕਿ ਮੇਰੇ ਮਨ ਦੇ ਵਿੱਚ ਸ਼ਾਂਤੀ ਵਰਤੇ। ਸੁਣ ਜਨਨੀ ਕੇ ਬੈਣ ਕੋ ਉਠ ਤੂਸ਼ਣ ਚਾਲੇ ਸ੍ਰੀ ਗੁਜਰੀ ਕੋ ਸੰਗ ਲੈ ਹਿਤ ਕਹਿਣ ਸੁਖਾਲੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਮਾਤਾ ਗੁਜਰੀ ਜੀ ਨੇ ਐਸੇ ਬਚਨ ਕੀਤੇ ਨੇ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੁੱਪ ਰਹੇ। ਸ੍ਰੀ ਗੁਜਰੀ ਕੋ ਸੰਗ ਲੈ ਹਿਤ ਕਹਿਣ ਸੁਖਾਲੇ, ਭਾਵ ਕੇ ਸੁਖਦਾਈ ਵਾਰਤਾ ਕਹਿਣ ਦੇ ਲਈ ਮਾਤਾ ਗੁਜਰੀ ਜੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਥੋੜੀ ਦੂਰੀ ਦੇ ਉੱਤੇ ਲੈ ਗਏ।
ਏਕ ਸਿਲਾ ਸੁੰਦਰ ਹੋਤੀ ਇੱਕ ਸਮਤਲ ਜਾਹੀ ਆਸਣ ਹੀਨ ਅਸੀਨ ਗੇ ਮਾਤਾ ਕਰ ਪਾਹੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਥੋੜੀ ਦੂਰੀ ਦੇ ਉੱਤੇ ਇੱਕ ਬਹੁਤ ਵੱਡਾ ਸਾਰਾ ਪੱਥਰ ਪਿਆ ਹੋਇਆ ਸੀ। ਕਵੀ ਜੀ ਲਿਖਦੇ ਨੇ ਕਿ ਬਹੁਤ ਸੁੰਦਰ ਪੱਥਰ ਸੀ ਤੇ ਜਿਹੜਾ ਬਿਲਕੁਲ ਫਰਸ਼ ਦੀ ਤਰ੍ਹਾਂ ਪੱਧਰਾ ਸੀ।
ਆਸਣ ਹੀਨ ਅਸੀਨ ਗੇ ਮਾਤਾ ਕਰ ਪਾਹੀ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਪੱਥਰ ਦੇ ਉੱਤੇ ਬਗੈਰ ਹੀ ਆਸਣ ਲਾਉਣ ਤੋਂ ਬੈਠ ਗਏ ਨੇ ਤੇ ਨਾਲ ਹੀ ਮਾਤਾ ਗੁਜਰੀ ਜੀ ਨੂੰ ਸਤਿਗੁਰਾਂ ਨੇ ਬਿਠਾ ਲਿਆ।
ਕਹਿਤ ਪਾਏ ਜਨਨੀ ਸੁਣੋ ਗਤ ਗੁਪਤ ਬਡੇਰੀ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਕਹਿਣਾ ਸ਼ੁਰੂ ਕੀਤਾ ਕਿ ਮਾਤਾ ਜੀ ਸੁਣੋ ਉਸ ਗੁਪਤ ਵਾਰਤਾ ਨੂੰ।
ਦੇਵ ਤਾਨ ਕੀ ਬਾਤ ਜੋ ਕਹਿਣੀ ਨਾ ਪਲੇਰੀ।
ਕਹਿੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮਾਤਾ ਜੀ ਕਿ ਦੇਵਤਿਆਂ ਦੀ ਜਿਹੜੀ ਗੱਲ ਦੱਸਣੀ ਹੈ ਇਹ ਕੋਈ ਚੰਗੀ ਨਹੀਂ ਹੈ, ਭਲੀ ਨਹੀਂ ਹੈ।
ਤਉ ਕਹਿਣ ਬਣਿਓ ਅਬੈ ਹੱਠ ਹੇਰ ਤੁਮਾਰਾ।
ਭਾਵੇਂ ਕਿ ਮਾਤਾ ਜੀ ਐਸੀ ਗੱਲ ਦੱਸਣੀ ਯੋਗ ਨਹੀਂ ਹੈ, ਭਲੀ ਨਹੀਂ ਹੈ, ਪਰ ਤਾਂ ਵੀ ਮਾਤਾ ਜੀ ਤੁਸੀਂ ਬਹੁਤਾ ਹੱਠ ਕਰ ਰਹੇ ਹੋ, ਬਹੁਤੀ ਜਿੱਦ ਕਰ ਰਹੇ ਹੋ, ਇਸ ਕਰਕੇ ਮੈਂ ਤੁਹਾਨੂੰ ਦੱਸਦਾ ਹਾਂ।
ਦੇਵੀ ਭਈ ਪ੍ਰਤੱਛ ਜਿਮ ਬਰ ਦੀਨ ਉਦਾਰਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸੱਚੀ ਤੇ ਵਾਸਤਵਿਕ ਗੱਲ ਇਹ ਹੈ ਕਿ ਦੇਵੀ ਪ੍ਰਗਟ ਹੋਈ ਸੀ ਪ੍ਰਤੱਖ ਰੂਪ ਦੇ ਵਿੱਚ, ਜਿੰਨੇ ਸਤਿਗੁਰੂ ਜੀ ਕਹਿੰਦੇ ਨੇ ਕਿ ਮੈਨੂੰ ਵਰਦਾਨ ਵੀ ਦਿੱਤੇ। ब्राह्मण भर के शब मिलियो हम बूजन कीना।
टूक दे मात्र थोड़ी थोड़ी वार्ता नो पूरा बयान कर देने सतगुरु गोविंद सिंह जी माता गुजरी जी दे सामने।
केंद्र ने के माता जी बहुत श्रेष्ठ पंडित मिलिया जिदा नाम सी केशव दास, असी केशव दास नो पुछया। तुरकण तुरत विनाश होए कहिया सो प्रवीना।
सतगुरु जी केंद्र ने के मैं पंडित केशव दास नो आख्या के तुरकां दे तेज दा नाश करना है, इस करके आद शक्ति नो प्रगट करना है। तू युक्ति दस, तू बड़ा प्रवीण है, बड़ा चतर है, बड़ा स्याणा है।
नैन पुत्री सेव बेते बिद बतलाई फिर कर चौदिश सैल के देखत बिद साई।
माता जी फिर उसने देवी दे प्रगट करन दे तरीके सानू दसे ते फिर चारे पासे पहाड़ दे फिरके विधि दे नाल उस पहाड़ नू नियत कीता हमन करन दे ले।
चारे ऊपर हेरी गुफा लग बीच बरे हैं नंदा थित गुरवार पुख तह बैठ तिरे हैं।
माता जी ऊपर गए गुफा छोटी नू देखिया उदे विच वड़ गए नंदा थित गुरवार पुख ताहे थिरे हैं।
माता जी नंदा थित सी ते गुरुवार दा दिन सी
पाव के एकम थित वीरवार पख नक्षत्र सी जदो हमन दे आरंभता होई। पावे के तुसी इस साखी नू सुन चुके हो पर हुण इस जगह दे उते 100 साखी दे हिसाब दे नाल ही पूरा बयान कर रहे ने कवि संतोख सिंह जी इस विथिया नू। पावे के कवि संतोख सिंह ने अपने हिसाब दे नाल उस विथिया नू बयान कर दिता है कि किस तरह हवन होया, किस तरह देवी प्रगट हुई, किस तरह वरदान मिले, पर क्योंकि 100 साखी दा हवाला दे रहे ने इस करके 100 साखी दे विच जिस तरह इस कथा नू बयान कीता गया है हुण कवि जी उस हिसाब दे नाल ही दसदे ने कि माता जी दे पुछण दे उते सतगुरु जी बयान कर रहे ने।
लगे आराधन धर्म हित तारे पार निवार पांच पहर को प्रथम ही कर हमन बेचारे।
सतगुरु गोविंद सिंह जी कहंदे ने के धर्म दे हित दे वास्ते भावना नु धारण करके धरती दे उत्तों पापा दा खात्मा करन दे वास्ते माता जी असी आराधना करनी शुरू कीती। पहला असी पांच पहर दे नेम नु धारण कीता, हवन पांच पहर बैठ के कीता।
पुन द्वादश ही जाम को कर हमन बेसाला देवी मूर्त ध्यान तर एक पेत सकाला।
माता जी फिर असी 12 पैर दे नेम नू धारण करके हवन कीता, एक देवी दी मूर्ति नू उहदी सूरती नू अपने ध्यान दे विच धारण कीता ते बिरती नू टिका के बैठे।
लगे रहण दिन अंतर पूला देव काम सब अंगन चूला।
सतगुरु गोविंद सिंह जी कहंदे ने कि रात दिन पूजा विच लग्या रात दिन दा फर्क ही भुल गया, पता नहीं सी लगदा कि कदों रात हुंदी है कदों दिन चढ़दा है। सतगुरु सच्चे पातशाह जी कहंदे ने
देव काम सब अंगन चूला,
भाव के देवी दा आवाहन रूपी काम ही एक साडे मन दे विच लगा रहा।
ओण ओण मुण मुण गुण गुण रुण चुण खोण से अंक जाप कर तुण तुण।
सतगुरु गोविंद सिंह सच्चे पातशाह जी कहंदे ने कि 16 अखरां दे जाप नू असीं जपिया। सतगुरु सच्चे पातशाह जी कहंदे ने कि धुनी दे नाल 16 अखरां दे मंत्र नू उचारण करदे रहे। हुण जेकर इन्हां सारिआं दी गिणती कीती जावे ते 16 ही अखर बणदे ने। उण उण दो ते दो चार, मुण मुण फिर अगे चार हो गए ने, गुण गुण ए भी चार हो गए ने, अगे रुण रुण। इस तरीके दे नाल उण उण मुण मुण गुण गुण ते रुण रुण ए 16 अखर बन जांदे ने। माता गुजरी जी दे अगे बयान कीता सतगुरां ने कि इन्हां 16 अखरां दा जाप करना शुरू कीता गंभीर धुनी दे नाल।
केशो दास कहियो हित देवी पेट राखिया तिस छिन देवी।
सतगुरु जी कहंदे ने कि केशव दास पंडित ने देवी दे हित दे वास्ते सानू दसिया कि उहदे वास्ते भेटा भी तुहानू देनी पवेगी जदों देवी प्रगट होवेगी।
हम बोले तुम ओट हमारी बिपर सार सुत छतरन पारी। माता जी जदों भेटा दी गल पंडित ने कीती ते उस वेले मैं पंडित नूं आख्या के छतरियां दे सार सुत ब्राह्मण ही पारी आसरा हन, इस करके तुसी ही दसो के भेटा किस तरह दी होनी चाहीदी। सदा सहायक होवत रहे सुनकर दिज हित धर पुन कहे। माता जी मैं पंडित जी नूं आख्या कि हमेशा तुसी मेरी सहायता कीती है, इस करके तुसी दसो कि देवी नूं की भेटा रखिया जावे जदों देवी प्रगट होवे। वीर गुरु तुम ताने उदारा देव आराधन उद्दम तारा। पंडित ने आख्या कि तुसी सूरमे गुरु हो, तुसी बड़े धन हो, तुसी बड़े दयालु उदार हो, देवी दी आराधना करन दा बहुत वड्डा तुसी उद्दम धारण कीता। कहना मोर तुम्हारे हेत रहन दिना नित पड़ो सचेत। पंडित ने आख्या कि मेरा कहना तुहानू बनदा है कि रात दिन तुसी नेम दे नाल सुचेती नू धारण करके हवन करदे रहो। तन कर शुद्ध ब्रह्मचार्य रहना मौन होए अन सुन अन कहना। माता जी ताकीद कीती पंडित ने मैनू कि तुसी सुचता नू धारण करके रखना, ब्रह्मचारी नू धारण करके रखना, ज्यादा तो ज्यादा चुप रहना, बहुता ज्यादा बोलना नहीं ते ना ही किसी दी गल्लां बहुतियां सुननियां ने। जिस बिद देवी रुचि उपजाई गुरु कृपा नित भई सवाई। जिस तरीके दे नाल देवी दी रुचि मेरे मन दे विच पैदा हुई गुरु दी कृपा दे नाल मैं सारे ही सवालां नू पूरा कर गया। अर्पी देह गेह की बात अल्प आहार कृत तिल खात। माता जी मैं अपने सारे दे सारे शरीर नू मानो के देवी दी आराधना दे विच ही ला दिता, थोड़ा छकिया थोड़ा पीता कृत तिल खात पाव के थोड़ा घ्यो ते थोड़ा ही तिल मैं खांदा रे। पंच मास ते आंख उगारी सुपन सुनाए आऊं एक बारी। माता जी पंज महीनियां तो बाद जदों मैं रात दे वेले सुता ते फिर मैनू एक स्वप्न आया। स्वप्न दे विच सुपने दे विच मैनू देवी ने दर्शन दिता आऊं एक बारी ते देवी ने मैनू आख्या कि मैं एक बार जरूर प्रगट होवांगी। सभी वृतांत भले कह दयो जागृत स्वप्न एक सम पयो। सतगुरु जी कहिंदे ने कि सारा वृतांत मैं भले तरीके दे नाल केशव दास नूं दस्या कि ऐसा मैनू सुपना आया है। बीत गए दस मास आराधत आए एकादशो बित साधत। फिर माता जी कहिंदे ने किसे तरीके दे नाल आराधना करदिआं करदिआं महीने बहुते सारे बतीत गए, ग्यारहवां महीना आ गया साधना करदिआं करदिआं। नवमी थित रवि दिन रह जामू कहियो बिपर बिद तै बल तामू। माता जी नौवीं थित सी रवि दिन रह जामू भाव के ऐतवार दा दिन अजे रहिंदा सी पहर पर उस वेले पंडित ने मैनू आख्या कि हुण लगदा कि देवी प्रगट होवेगी। देन उपायन जुगत बेचारत केशो दास धार डर भारत। भाव के देवी नू कुछ भेटा करना पवेगा, ए ते पहला ही गल कीती सी पर उस वेले मेरे पुछण दे उते भी उस वेले केशव दास ने दस्या ने, पर माता जी जदों पूरा समां लागे आ गया ते फिर उन्ने मैनू आख्या कि मैं कुछ भेटा दा प्रबंध करदा हां। माता जी केशव दास धार डर आर्त भाव कि ओ डर गया सी, इस करके आर्त होके ओ खिसकना चाहुंदा सी, इस करके उन्ने मैनू ऐसा आख्या। चलियो मिश्र कुछ मन पयो थोरा इस बिद मम टिग कही निहोरा। सतगुरु सच्चे पातशाह जी कहिंदे ने कि ओ जिहड़ा मिश्र सी भाव कि ओ जिहड़ा पंडित सी ओ डर गया, ओदा मन थोड़ा हो गया ते ओ फिर उथों चला गया। जाम दियो सियार घटका चार चमके जगमग पुंज पहार। माता जी फिर ਇੱਕ ਪਹਿਰ ਦਿਨ ਰਹਿੰਦਾ ਸੀ, ਇਸ ਤੋਂ ਇਲਾਵਾ ਦੋ ਘੜੀਆਂ ਦਿਨ ਰਹਿੰਦਾ ਸੀ, ਜਦੋਂ ਕਿ ਬਹੁਤੇ ਸਾਰੇ ਜਿਹੜੇ ਪਹਾੜ ਨੇ ਉਹ ਬਹੁਤ ਜ਼ਿਆਦਾ ਹਿੱਲੇ। ਕਿਆ ਦਾਮਨ ਕਿਆ ਸੂਰਜ ਚੰਦ ਦਮਕਿਓ ਬਦਨ ਪ੍ਰਕਾਸ਼ ਬੁਲੰਦ, ਮਾਤਾ ਜੀ ਉਸਦੇ ਸਾਹਮਣੇ ਬਿਜਲੀ ਕੀ ਹੈ, ਆਕਾਸ਼ ਦੀ ਬਿਜਲੀ। ਮਾਤਾ ਜੀ ਸੂਰਜ ਕੀ ਹੈ ਉਸਦੇ ਸਾਹਮਣੇ, ਚੰਦਰਮਾ ਦੀ ਕੀ ਔਕਾਤ ਹੈ, ਐਸਾ ਜ਼ਿਆਦਾ ਤੇਜ ਪ੍ਰਕਾਸ਼ ਉਸ ਵੇਲੇ ਪ੍ਰਗਟ ਹੋਇਆ, ਭਾਵ ਕਿ ਦੇਵੀ ਇਸ ਤਰ੍ਹਾਂ ਪ੍ਰਗਟ ਹੋਈ। ਲੋਚਣ ਮੀਚ ਭਇਓ ਮੈਂ ਠਾਂਡੋ, ਨਿਰਖਤ ਰੂਪ ਪ੍ਰੇਮ ਉਰ ਬਾਡੋ। ਮਾਤਾ ਜੀ ਜਦੋਂ ਆਦਿ ਸ਼ਕਤੀ ਪ੍ਰਗਟ ਹੋਈ ਤੇ ਮੈਂ ਉਹਦਾ ਦਰਸ਼ਨ ਕਰਕੇ ਆਪਣੀ ਅੱਖਾਂ ਨੂੰ ਬੰਦ ਕਰ ਲਿਆ, ਹੱਥ ਜੋੜ ਕੇ ਖਲੋਤਾ ਰਿਹਾ। ਨਿਰਖਤ ਰੂਪ ਪ੍ਰੇਮ ਬਾਡੋ, ਮੇਰੇ ਮਨ ਦੇ ਵਿੱਚ ਮਾਤਾ ਜੀ ਬਹੁਤ ਜ਼ਿਆਦਾ ਉਸ ਵੇਲੇ ਪ੍ਰੇਮ ਵਧੇ। ਬੋਲੀ ਹਸਤ ਗਰ ਜਾਨੀ, ਪੰਥ ਸਕੇਸ਼ ਦੀਨ ਬਲ ਖਾਨੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਹੁਤ ਤੇਜ ਦੇ ਨਾਲ ਹੱਸੀ ਤੇ ਤੇਜ ਦੇ ਨਾਲ ਇਸ ਤਰ੍ਹਾਂ ਗੱਜੀ ਜਿਵੇਂ ਕਿ ਮਾਨੋ ਮੌਤ ਗੱਜਦੀ। ਪੰਥ ਸਕੇਸ਼ ਦੀਨ ਬਲ ਖਾਨੀ, ਤੇ ਫਿਰ ਇਸ ਤੋਂ ਬਾਅਦ ਦੇਵੀ ਨੇ ਮੈਨੂੰ ਵਰਦਾਨ ਦਿੱਤਾ ਕਿ ਕੇਸਾਂ ਵਾਲਾ ਪੰਥ ਮੈਂ ਤੈਨੂੰ ਦੇਨੇ ਆ, ਜਿਹੜਾ ਕਿ ਬਲ ਦੀ ਤਾਕਤ ਦੀ ਖਾਣ ਹੋਵੇਗਾ। ਪੀਛੇ ਉਸਤਤ ਅਧਿਕ ਪ੍ਰਕਾਸ਼ੀ, ਕਾਹਿਓ ਧਿਆਏ ਹੈ ਐਹੋ ਪਾਸੀ। ਮਾਤਾ ਜੀ ਫੇਰ ਮੈਂ ਦੇਵੀ ਦੀ ਬੜੀ ਆਰਾਧਨਾ ਕੀਤੀ, ਬੜੀ ਉਸਤਤੀ ਕੀਤੀ, ਤੇ ਫੇਰ ਉਹਨੇ ਮੈਨੂੰ ਆਖਿਆ ਧਿਆਏ ਹੈ ਐਹੋ ਪਾਸੀ, ਭਾਵ ਕਿ ਜਦੋਂ ਵੀ ਮੈਨੂੰ ਤੂੰ ਧਿਆਵੇਂਗਾ ਬੁਲਾਵੇਂਗਾ ਮੈਂ ਤੇਰੇ ਸੱਦਣ ਦੇ ਉੱਤੇ ਆਵਾਂਗੀ। ਚੱਖ ਮੀਚੇ ਮੀਚ ਹੈ ਜਾਊ, ਪੀਛੇ ਬੰਥ ਬੀਚ ਨਿਕਸਾਉ। ਇਸ ਤੋਂ ਇਲਾਵਾ ਮੈਨੂੰ ਦੇਵੀ ਨੇ ਆਖਿਆ ਕਿ ਚੱਖ ਮੀਚੇ, ਪਾਓ ਤੁਸੀਂ ਆਪਣੇ ਅੱਖਾਂ ਨੂੰ ਬੰਦ ਕਰ ਲਿਆ। ਮੀਚ ਹੈ ਜਾਉ, ਹੁਣ ਮੀਚ ਦਾ ਭਾਵ ਮੌਤ ਵੀ ਹੁੰਦਾ ਹੈ, ਪਰ ਇਸ ਜਗ੍ਹਾ ਦੇ ਉੱਤੇ ਮੌਤ ਦਾ ਭਾਵ ਕਵੀ ਜੀ ਨੇ ਨਹੀਂ ਲਾਇਆ। ਤੁਸਾਂ ਨੇਤਰ ਮੀਚੇ ਹਨ, ਇਸ ਤੇ ਮੈਂ ਵੀ ਲੋਪ ਹੋ ਜਾਵਾਂਗੀ। ਸੌ ਸਾਖੀ ਦੇ ਵਿੱਚ ਪਾਠ ਇਸ ਤਰ੍ਹਾਂ ਆਉਂਦਾ ਹੈ, ਚੱਖ ਮੀਚੈ ਮੀਚੈ ਹੋਏ ਜਾਉ, ਤੁਸਾਂ ਨੈਣ ਮੀਟ ਲਏ ਸਨ, ਇਸ ਕਰਕੇ ਮੈਂ ਓਹਲੇ ਹੋ ਜਾਵਾਂਗੀ। ਇਸ ਜਗ੍ਹਾ ਦੇ ਉੱਤੇ ਓਹਲੇ ਹੋਣ ਦਾ ਭਾਵ ਕਵੀ ਜੀ ਨੇ ਲਾਇਆ, ਪਰ ਉਸ ਜਗ੍ਹਾ ਦੇ ਉੱਤੇ ਕਵੀ ਜੀ ਨੇ ਜਿਹੜਾ ਆਪਣੇ ਵੱਲੋਂ ਪੱਖ ਪੇਸ਼ ਕੀਤਾ ਸੀ ਉਹਦੇ ਵਿੱਚ ਮੌਤ ਤੋਂ ਹੀ ਭਾਵ ਲਾਇਆ ਸੀ। ਕਿਉਂਕਿ ਮੈਂ ਬਾਰ ਬਾਰ ਇਸ ਗੱਲ ਦਾ ਜ਼ਿਕਰ ਕਰ ਰਿਹਾ ਕਿ ਸੌ ਸਾਖੀ ਦੇ ਹੂ ਬਹੂ ਸ਼ਬਦਾਂ ਨੂੰ ਹੀ ਢਾਲਿਆ ਹੈ ਆਪਣੀ ਕਵਿਤਾ ਦੇ ਵਿੱਚ, ਕਿਉਂਕਿ ਸੌ ਸਾਖੀ ਵਾਲੇ ਨੇ ਓਹਲੇ ਹੋਣ ਦਾ ਹੀ ਭਾਵ ਚੱਕ ਮੀਚਣ ਤੋਂ ਲਾਇਆ। ਇਸ ਕਰਕੇ ਕਵੀ ਜੀ ਵੀ ਉਸੇ ਤਰੀਕੇ ਦੇ ਨਾਲ ਬਿਆਨ ਕਰ ਰਹੇ ਨੇ ਕਿ ਮੈਂ ਓਹਲੇ ਹੋ ਜਾਵਾਂਗੀ ਇਸ ਪ੍ਰਕਾਰ ਦੇ ਨਾਲ। ਚਾਲੀ ਬਰਖ ਤੁਮੈ ਪਸਚਾਤੀ, ਬਿਨਸੈ ਤੁਰਕ ਤੇਜ ਬਖਿਆਤੀ। ਤੁਹਾਡੇ ਜਾਣ ਤੋਂ ਚਾਲੀ ਵਰੇ ਤੋਂ ਬਾਅਦ ਬਿਨਸੈ ਤੁਰਕ ਤੇਜ ਬਖਿਆਤੀ, ਪ੍ਰਗਟ ਰੂਪ ਦੇ ਵਿੱਚ ਜਿਹੜਾ ਤੁਰਕਾਂ ਦਾ ਤੇਜ ਹੈ ਉਹ ਬਿਲਕੁਲ ਨਾਸ ਹੋ ਜਾਏਗਾ। ਹੋਏ ਤੁਮਾਰੀ ਪੂਰਨ ਆਸ਼ਾ, ਰਾਜ ਖਾਲਸੇ ਹੋਏ ਪਰ ਕਾਸ਼ਾ। ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਸਾਰੀ ਵਾਰਤਾ ਆਪਣੀ ਮਾਤਾ ਗੁਜਰੀ ਜੀ ਨੂੰ ਸੁਣਾ ਰਹੇ ਨੇ। ਕਹਿੰਦੇ ਨੇ ਮਾਤਾ ਜੀ ਮੈਨੂੰ ਦੇਵੀ ਨੇ ਆਖਿਆ ਕਿ ਤੇਰੀ ਆਸ਼ਾ ਪੂਰੀ ਹੋਵੇਗੀ, ਕਿਉਂਕਿ ਤੂੰ ਚਾਹੁੰਦਾ ਹੈ ਕਿ ਤੁਰਕਾਂ ਦਾ ਰਾਜ ਖਤਮ ਹੋਵੇ ਤੇ ਖਾਲਸੇ ਦਾ ਰਾਜ ਹੋਵੇ। ਇਸ ਤਰ੍ਹਾਂ ਹੋਵੇਗਾ, ਤੁਰਕਾਂ ਦਾ ਰਾਜ ਖਤਮ ਹੋਵੇਗਾ ਤੇ ਤੇਰੇ ਖਾਲਸੇ ਦਾ ਰਾਜ ਹੋਵੇਗਾ। ਸ਼ਾਸਤਰ ਕਰਦ ਇਹ ਲੀ ਜੈ ਮੇਰਾ, ਪਾਹਲ ਦੇ ਜਲ ਮਾਦੁਰ ਫੇਰਾ। ਮਾਤਾ ਜੀ ਫੇਰ ਦੇਵੀ ਨੇ ਮੈਨੂੰ ਆਪਣਾ ਹਥਿਆਰ ਇੱਕ ਕਰਦ ਦਿੱਤੀ ਤੇ ਆਖਿਆ ਕਿ ਪਾਣੀ ਦੇ ਵਿੱਚ ਮਿੱਠਾ ਪਾ ਕੇ ਇਸ ਸ਼ਸਤਰ ਨੂੰ ਇਸ ਹਥਿਆਰ ਨੂੰ ਵਿੱਚ ਤੂੰ ਕਸਾ ਦੇਵੀ। ਸੂਰ ਹੋਏ ਗੋ ਸਿਦਕ ਤੁਮਾਰਾ, ਅਬ ਦੀਜੈ ਮੋਕੋ ਉਪਹਾਰਾ। ਫੇਰ ਆਖਿਆ ਦੇਵੀ ਨੇ ਕਿ ਸੂਰਮਾ ਤੇ ਸਿਦਕ ਵਾਲਾ ਤੇਰਾ ਪੰਥ ਖਾਲਸਾ ਹੋਵੇਗਾ, ਅਬ ਦੀਜੈ ਮੋਕੋ ਉਪਹਾਰਾ। ਇਸ ਤੋਂ ਇਲਾਵਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੈਨੂੰ ਫਿਰ ਦੇਵੀ ਨੇ ਆਖਿਆ ਕਿ ਮੇਰਾ ਉਪਹਾਰ ਦੇ, ਪਾਵ ਕੇ ਕੁਝ ਭੇਟਾ ਦੇ। ਕਰਦ ਪਕੜ ਬਹੁ ਰਖਤ ਨਿਕਾਰਾ, ਬੂੰਦ ਲੀਨ ਨਿਜ ਰੂਪ ਸੁਧਾਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹੀ ਕਰਦ ਫੜ ਕੇ ਫਿਰ ਮੈਂ ਆਪਣੇ ਸਰੀਰ ਦੇ ਵਿੱਚ ਮਾਰ ਕੇ ਕਾਫੀ ਸਾਰਾ ਰਕਤ ਖੂਨ ਕੱਢਿਆ ਤੇ ਖੂਨ ਦੀਆਂ ਬੂੰਦਾਂ ਅਰਪਣ ਕੀਤੀਆਂ ਦੇਵੀ ਨੂੰ। ਕਹਿਓ ਲੰਕੜੇ ਮੁਝ ਤੇ ਲੈ ਹੋ, ਕਛਨੀ ਭੇਖ ਪੰਥ ਕੋ ਦੈਹੋ। ਇਸ ਤੋਂ ਬਾਅਦ ਮਾਤਾ ਜੀ ਜਿਹੜਾ ਚੋਬਦਾਰ ਸੀ, ਦੇਵੀ ਦਾ ਸਹਾਇਕ ਸੀ, ਜਿਹੜਾ ਕਿ ਲੰਕੜਾ ਸੀ, ਉਹਨੇ ਮੈਨੂੰ ਆਖਿਆ ਕਿ ਜਿਹੜਾ ਇਹ ਕਛਹਿਰਾ ਹੈ, ਇਹ ਮੇਰਾ ਭੇਖ ਹੈ, ਇਹ ਵੀ ਤੁਸੀਂ ਆਪਣੇ ਪੰਥ ਨੂੰ ਦਿਓ। ਤੁਮ ਸਹਾਇਤਾ ਹਿਤ ਮੈਂ ਆਉ, ਲਾਜ ਪੰਥ ਕੀ ਰਾਖ ਵਧਾਉ। ਉਹਨੇ ਆਖਿਆ ਕਿ ਤੁਹਾਡੇ ਪੰਥ ਦੀ ਸਹਾਇਤਾ ਦੇ ਵਾਸਤੇ ਮੈਂ ਆਵਾਂਗਾ, ਤੁਹਾਡੀ ਪੰਥ ਦੀ ਲਾਜ ਨੂੰ ਰੱਖਾਂਗਾ, ਵਧਾਵਾਂਗਾ। ਅੰਤਰ ਧਿਆਨ ਭਈ ਪੁਨ ਦੇਵੀ, ਸਹਿਤ ਲੰਕਰਾ ਗਣ ਨ ਪੇਵੀ। ਫਿਰ ਮਾਤਾ ਜੀ ਅਦ੍ਰਿਸ਼ ਹੋ ਗਈ, ਗਾਇਬ ਹੋ ਗਈ, ਸਮੇਤ ਲੰਕੜੇ ਦੇ ਉਹ ਦੇਵੀ ਤੇ ਸਮੇਤ ਆਪਣੇ ਦਾਸਾਂ ਗਣਾ ਦੇ। ਤਿਸ ਦਿਨ ਤੇ ਮਾਤਾ ਸੁਣ ਘਟਕੀ, ਜਗਤ ਰੀਤ ਚਟਪਟੀ ਸਭ ਛੁਟਕੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮਾਤਾ ਜੀ ਮੈਂ ਦਿਲ ਦੀ ਗੱਲ ਦੱਸਦਾ ਹਾਂ ਕਿ ਉਸੇ ਦਿਨ ਤੋਂ ਲੈ ਕੇ ਜਗਤ ਦੀ ਜਿਹੜੀ ਰੀਤੀ ਹੈ ਉਹ ਮੈਨੂੰ ਬੜੀ ਚਟਪਟੀ ਲੱਗਦੀ ਹੈ, ਇਸ ਕਰਕੇ ਮੈਂ ਉਸ ਨੂੰ ਛੱਡ ਦਿੱਤਾ।
ਅਪਰ ਬਾਤ ਕੁਛ ਨਹੀਂ ਬਤਾਉ, ਦੇਵੀ ਵਰਜੋ ਸਦਾ ਛਪਾਉ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮਾਤਾ ਜੀ ਇਸ ਤੋਂ ਜ਼ਿਆਦਾ ਮੈਂ ਤੁਹਾਨੂੰ ਗੱਲਾਂ ਨਹੀਂ ਦੱਸਾਂਗਾ, ਕਿਉਂਕਿ ਦੇਵੀ ਨੇ ਵਰਜਿਆ ਹੋਇਆ ਉਹਨਾਂ ਗੱਲਾਂ ਨੂੰ ਛੁਪਾ ਕੇ ਰੱਖਣਾ, ਕਿਉਂਕਿ ਤੁਸੀਂ ਇਤਿਹਾਸ ਦੇ ਵਿੱਚ ਸੁਣਿਆ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭੇਟਾ ਦੇ ਵਿੱਚ ਆਪਣਾ ਖੂਨ ਵੀ ਦਿੱਤਾ। ਇਸ ਤੋਂ ਇਲਾਵਾ ਸਤਿਗੁਰਾਂ ਨੇ ਇਹ ਵੀ ਆਖਿਆ ਕਿ ਮੇਰੇ ਚਾਰੇ ਸਾਹਿਬਜ਼ਾਦੇ ਜਿਹੜੇ ਨੇ ਉਹ ਵੀ ਮੈਂ ਤੈਨੂੰ ਭੇਟਾ ਕਰਦਾ, ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਰਣ ਭੂਮੀ ਦੇ ਵਿੱਚ ਮੇਰੇ ਸਿੰਘ ਜੂਝਣਗੇ, ਮੈਂ ਉਹ ਵੀ ਤੇਰੀ ਭੇਟਾ ਰੱਖਦਾ ਹਾਂ। ਕਿਉਂਕਿ ਮਾਤਾ ਜੀ ਬੜਾ ਸਨੇਹ ਕਰਦੇ ਸਨ ਸਤਿਗੁਰਾਂ ਦੇ ਨਾਲ ਵੀ। ਇਸ ਤੋਂ ਇਲਾਵਾ ਆਮ ਦੁਨੀਆਂ ਦੇ ਵਿੱਚ ਕਹਾਵਤ ਹੈ ਕਿ ਮੂਲ ਦੇ ਨਾਲੋਂ ਵਿਆਜ ਪਿਆਰਾ ਹੁੰਦਾ ਹੈ, ਭਾਵ ਕਿ ਮਾਤਾ ਨੂੰ ਪੋਤਰੇ ਸਤਿਗੁਰੂ ਜੀ ਤੋਂ ਵੀ ਜ਼ਿਆਦਾ ਪਿਆਰੇ ਸਨ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਾਤਾ ਗੁਜਰੀ ਜੀ ਨੂੰ ਇਹ ਨਹੀਂ ਦੱਸਿਆ ਕਿ ਮੈਂ ਚਾਰੇ ਸਾਹਿਬਜ਼ਾਦੇ ਵੀ ਅਰਪਣ ਕਰਨ ਦਾ ਵਚਨ ਦਿੱਤਾ ਹੈ। ਮਾਤਾ ਜੀ ਨੂੰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੈਂ ਬਹੁਤੀਆਂ ਗੱਲਾਂ ਤੁਹਾਨੂੰ ਦੱਸ ਨਹੀਂ ਸਕਦਾ, ਕਿਉਂਕਿ ਵਰਜਿਆ ਹੋਇਆ, ਮੈਂ ਤੁਹਾਨੂੰ ਬਹੁਤੀ ਗੱਲਾਂ ਨਹੀਂ ਦੱਸਦਾ, ਪਰ ਮੂਲ ਮੈਂ ਤੁਹਾਨੂੰ ਮਾਤਾ ਜੀ ਬਿਆਨ ਕਰ ਦਿੱਤਾ ਹੈ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਾਰਤਾ ਨੂੰ ਬਿਆਨ ਕੀਤਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਖਰਚ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।